ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਓ ਦੋਹਰਾ ਕੌਲਾਂ ਕਰਤ ਪ੍ਰਤੀਖਨਾ ਲੋਚਨ ਰਹੀ ਲਗਾਏ ਦਾਸੀ ਸੰਗ ਸਹਾਇਤਾ ਚਾਹਤ ਕਾਜ ਬਣਾਏ ਕੌਲਾਂ ਕਰਤ ਪ੍ਰਤੀਖਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਇਤਿਹਾਸ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਲੜੀਵਾਰ ਰੂਪ ਵਿੱਚ ਚੱਲ ਰਿਹਾ ਹੈ। ਆਪਾਂ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਤੋਂ ਉਪਰੰਤ ਇਹ ਇਤਿਹਾਸ ਵੀ ਜਿਹੜਾ ਪ੍ਰਸੰਗ ਹੈ ਲੜੀਵਾਰ ਰੂਪ ਵਿੱਚ ਹੀ ਸਰਵਣ ਕਰ ਰਹੇ ਹਾਂ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਕੌਲਸਰ ਸਰੋਵਰ ਹੈ ਮਾਤਾ ਕੌਲਾਂ ਦੇ ਸੰਬੰਧ ਵਿੱਚ ਸਵਾਇਮਾਨ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸ੍ਰੀ ਅਟਲ ਰਾਏ ਜੀ ਇਹ ਨੇੜੇ ਹੀ ਅਸਥਾਨ ਹੈ ਸਰੋਵਰ। ਇਹ ਮਾਤਾ ਜੀ ਕਿਵੇਂ ਗੁਰੂ ਘਰ ਦੇ ਵਿੱਚ ਆਏ, ਕਵੀ ਸੰਤੋਖ ਸਿੰਘ ਜੀ ਨੂੰ ਜਿਵੇਂ ਪੜ੍ਹ ਕੇ ਪਤਾ ਚੱਲਿਆ ਉਵੇਂ ਉਹਨਾਂ ਨੇ ਲਿਖ ਮਾਰਿਆ। ਕੋਈ ਮੁਸਲਮਾਨ ਵਿਦਵਾਨ ਗੁਰੂ ਘਰ ਦਾ ਨਿੰਦਕ ਸੀ, ਉਸਨੇ ਗੁੱਸੇ ਵਿੱਚ ਆ ਕੇ ਜਿਹੜਾ ਇਤਿਹਾਸ ਇਸ ਤਰ੍ਹਾਂ ਦਾ ਲਿਖਿਆ ਹੈ। ਅਸਲ ਰੂਪ ਜਿਹੜਾ ਇਹ ਮਾਤਾ ਕੌਲਾਂ ਦਾ ਇਤਿਹਾਸ ਹੈ ਬੜਾ ਸੋਹਣਾ ਸੀ ਅਤੇ ਬੜਾ ਸ਼ਰਧਾ ਨਾਲ ਭਰਿਆ ਹੋਇਆ ਸੀ। ਉਹ ਤਾਂ ਕੋਈ ਵੀ ਹੈ ਜਿਹੜਾ ਗੁਰੂ ਘਰ ਦਾ ਨਿੰਦਕ ਹੈ ਉਹ ਕਿਸੇ ਗੱਲ ਨੂੰ ਕਿਸੇ ਹੋਰ ਢੰਗ ਨਾਲ ਚੁਗਰੀ ਰੂਪ ਵਿੱਚ ਪੇਸ਼ ਕਰੇਗਾ, ਵਧਾ ਘਟਾ ਕੇ ਕੁਛ ਉਲਟ ਪੁਲਟ ਤੇ ਆਖੇਗਾ। ਐਸਾ ਨਿੰਦਕਾਂ ਚੁਗਲਾਂ ਦਾ ਸਹਿਜੇ ਸੁਭਾਅ ਹੁੰਦਾ ਹੈ। ਉਹ ਸਰਵ ਰੂਪ ਦੇ ਵਿੱਚ ਇਹ ਜਿਹੜੀ ਲੜਕੀ ਰਸਮ ਰਾਏ ਕਾਜੀ ਦੇ ਘਰ ਦੇ ਵਿੱਚ ਪੈਦਾ ਹੋਈ ਸੀ, ਪਹਿਲੇ ਜਨਮ ਵਿੱਚ ਇਹ ਦੇਵ ਲੋਕ ਵਿੱਚ ਰਹਿਣ ਵਾਲੀ ਗੰਧਰਵੀ ਸੀ। ਜਾਣੀ ਰਾਗ ਵਿਦਿਆ ਰਾਹੀਂ ਇਹ ਨਿਰਤਕਾਰੀ ਕਰਦੀ ਸੀ, ਸਵਰਗ ਵਿੱਚ ਰਹਿਣ ਵਾਲੀ ਸੀ। ਬਾਤ ਲੋਕ ਦਾ ਕਾਰਨ ਇੱਥੇ ਆਉਣ ਦਾ ਕਿਵੇਂ ਬਣਿਆ, ਇੱਕ ਵਾਰੀ ਦੇਵ ਲੋਕ ਵਿੱਚ ਜੋ ਦੇਵਤਿਆਂ ਦੇ ਗੁਰੂ ਹਨ ਬ੍ਰਹਿਸਪਤ ਜੀ, ਇਹ ਕਿਤੇ ਸਹਿਜ ਚਲਦੇ ਚਲਾਉਂਦੇ ਚਲੇ ਗਏ ਸਨ, ਅਤੇ ਉਸ ਵੇਲੇ ਇਹ ਜਿਹੜੀ ਗੰਧਰਵੀ ਹੈ ਅਤੇ ਦੇਵਤਿਆਂ ਦੀ ਸਭਾ ਲੱਗੀ ਹੋਈ ਹੈ, ਇਹ ਰਾਗ ਕਰਦੀ ਹੋਈ ਨਿਰਤਕਾਰੀ ਕਰ ਰਹੀ ਸੀ। ਅਤੇ ਜਿਹੜੇ ਦੇਵਤੇ ਜਿਸ ਵੇਲੇ ਉਹਨਾਂ ਨੇ ਦੇਖਿਆ ਵੀ ਸਾਡੇ ਗੁਰੂ ਜੀ ਬ੍ਰਹਿਸਪਤ ਜੀ ਆ ਰਹੇ ਆ ਸਤਿਕਾਰ ਲਈ, ਸਾਰਿਆਂ ਨੇ ਉੱਠ ਉੱਠ ਕੇ ਚੁੱਕ ਚੁੱਕ ਕੇ ਨਮਸਕਾਰਾਂ ਕੀਤਾ, ਜੀਆਂ ਆਖਿਆ ਹੈ, ਇਹਨੇ ਕੋਈ ਬ੍ਰਹਿਸਪਤ ਵੱਲੀ ਨਾ ਤਾਂ ਸਤਿਕਾਰ ਨਾਲ ਸੀਸ ਹੀ ਝੁਕਾਇਆ ਹੈ, ਨਾ ਕੋਈ ਆਗਤ ਭਗਤ ਕੀਤੀ, ਜੀਆਂ ਆਖਿਆ ਹੈ, ਆਪਣੇ ਉਹ ਨਿਰਤਕਾਰੀ ਵਿੱਚ ਹੀ ਰਾਗ ਵਿਦਿਆ ਵਿੱਚ ਹੀ ਇਹ ਲਿਵਲੀਨ ਰਹੀ। ਉਸ ਵੇਲੇ ਐਸਾ ਕੁਛ ਦੇਖ ਕੇ ਫਿਰ ਬ੍ਰਹਿਸਪਤ ਦੇ ਮਨ ਵਿੱਚ ਨਾਰਾਜ਼ੀ ਆ ਗਈ, ਗੁੱਸਾ ਆਇਆ ਹੈ, ਕਹਿਣ ਲੱਗਿਆ ਵੀ ਤੂੰ ਇਹ ਸੰਸਾਰ ਰੀਤੀ ਜਿਹੜੀ ਹੈ ਉਹ ਉਲਟ ਰੀਤੀ ਕੀਤੀ ਹੈ, ਵੀ ਆਪ ਤੋਂ ਜਿਹੜੇ ਵੱਡੇ ਲੋਕ ਹੈ ਜਦੋਂ ਕਿਤੇ ਆਉਣ ਉਹਨਾਂ ਦਾ ਉੱਠ ਕੇ ਸਤਿਕਾਰ ਕਰਨਾ ਚਾਹੀਏ, ਜੀਆਂ ਆਖਿਆ ਕਰੀ, ਅਤੇ ਤੂੰ ਇਹ ਨੀਚਾਂ ਵਾਲੀ ਰੀਤੀ ਕੀਤੀ ਹੈ, ਜਾਂ ਨੀਵੇਂ ਕਰ ਕਿਸੇ ਦੇ ਵਿਦੇਸ਼ ਦੇ ਤੂੰ ਪੈਦਾ ਹੋ। ਅਤੇ ਇੱਥੇ ਮਾਤ ਲੋਕ ਵਿੱਚ ਇਹ ਰੀਤੀ ਨੂੰ ਵਿਗਾੜਨ ਵਾਲੀ ਤੂੰ ਨਹੀਂ ਰਹਿਣ ਯੋਗ, ਕਿਉਂ ਜਦੋਂ ਇਹ ਬ੍ਰਹਿਸਪਤ ਨੇ ਕਹਿੰਦੇ ਬਚਨ ਕਰ ਦਿੱਤਾ, ਫਿਰ ਹੋਸ਼ ਆਈ, ਹਾਂ ਗੱਲ ਤਾਂ ਠੀਕ ਹੈ, ਮੈਂ ਆਪਣੇ ਰਾਗ ਵਿਦਿਆ ਦੇ ਇਸ ਰੂਪ ਦੇ ਮਾਣ ਵਿੱਚ ਹੰਕਾਰ ਵਿੱਚ ਆ ਕੇ ਨਹੀਂ ਚੁੱਕੀ, ਇਹ ਗਲਤੀ ਹੈ। ਫਿਰ ਦੋਵੇਂ ਹੱਥ ਜੋੜ ਕੇ ਇਹਨੇ ਕਿਹਾ ਜੀ ਮਾਫ਼ੀ ਦਿਓ, ਖਿਮਾ ਕਰੋ, ਜੋ ਹੁਣ ਤੁਹਾਡਾ ਬਚਨ ਨਿਕਲਿਆ ਤਾਂ ਪੂਰਾ ਹੋਊਗਾ, ਮੈਨੂੰ ਮਾਤ ਲੋਕ ਵਿੱਚ ਨੀਚਾਂ ਦੇ ਘਰੇ ਮਲੇਸ਼ਿਆਂ ਦੇ ਘਰੇ ਜੰਮਣਾ ਪਊਗਾ, ਪਰ ਆਪ ਕਿਰਪਾ ਕਰੋ ਵੀ ਵਾਪਸੀ ਕਦੋਂ ਹੋਊਗੀ, ਬਾਅਦ ਕਦੋਂ ਮੈਂ ਵਾਪਸੀ 'ਤੇ ਫਿਰ ਆਵਾਂਗੀ, ਜਿੱਥੇ ਤੁਸੀਂ ਮਹਾਨ ਹੋ ਤੁਹਾਡਾ ਵਚਨ ਪੂਰਾ ਹੁੰਦਾ ਅਤੇ ਪੂਰਾ ਹੋ ਜਾਏਗਾ ਉੱਥੇ, ਅਤੇ ਤੁਸੀਂ ਵੱਡੇ ਹੋ ਬਖਸ਼ਣ ਵਾਲੇ ਵਾਲੇ, ਭੁੱਲ ਵੀ ਮਾਫ਼ ਵੀ ਕਰ ਸਕਦੇ ਹੋ, ਇਹ ਸ਼ਰਾਪ ਦਾ ਅੰਤ ਦੱਸੋ ਕਿਵੇਂ ਹੋਵੇਗਾ। ਉਹ ਫਿਰ ਐਸੇ ਲਿਮਤਾ ਦੇ ਬਚਨ ਸੁਣ ਕੇ ਅਤੇ ਫਿਰ ਜਾਗਤਾ ਉਹਦੇ ਘਰ ਦੇ ਵਿੱਚ ਆ ਕੇ ਬ੍ਰਹਿਸਪਤ ਜੀ ਕਹਿਣ ਲੱਗੇ, ਹਾਂ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਅਵਤਾਰ ਧਰਤੀ 'ਤੇ ਜਾਏਗਾ, ਉਸ ਵਾਹਿਗੁਰੂ ਨੇ 10 ਜਾਮੇ ਧਾਰਨੇ ਹੈ, ਅਤੇ ਜਦੋਂ 6ਵਾਂ ਸਰੂਪ ਹੋਵੇਗਾ ਉਹ ਵਾਹਿਗੁਰੂ ਦਾ ਗੁਰੂ ਨਾਨਕ ਸਰੂਪ ਤੋਂ ਬਾਅਦ, ਉਹਦੇ ਨਾਲ ਤੁਹਾਡਾ ਮੇਲ ਜੋਲ ਹੋ ਜਾਏਗਾ, ਅਤੇ ਫਿਰ ਉਹਨਾਂ ਦੁਆਰਾ ਫਿਰ ਤੂੰ ਇੱਥੇ ਦੇਵ ਲੋਕ ਵਿੱਚ ਬਾਅਦ ਵਿੱਚ ਆ ਜਾਏਗੀ। ਇਸ ਤਰ੍ਹਾਂ ਦਾ ਬਚਨ ਕਹਿ ਦਿੱਤਾ ਅਤੇ ਉਸ ਅਨੁਸਾਰ ਇਹ ਦੇਵ ਲੋਕ 'ਚੋਂ ਸਰੀਰ ਤਿਆਗ ਕੇ ਇੱਥੇ ਮਾਤ ਲੋਕ ਦੇ ਵਿੱਚ ਆ ਕੇ ਪੈਦਾ ਹੋ ਗਈ। ਕਈ ਇਤਿਹਾਸਕਾਰਾਂ ਨੇ ਤਾਂ ਐਸਾ ਲਿਖਿਆ ਵੀ ਇਹ ਹਿੰਦੂਆਂ ਦੇ ਘਰ ਦੇ ਵਿੱਚ ਪੈਦਾ ਹੋਈ ਸੀ, ਅਤੇ ਰੁਸਤਮ ਰਾਏ ਕਾਜੀ ਦੇ ਘਰ ਦੇ ਵਿੱਚ ਆ ਕੇ ਦਾ ਪਾਲਣ ਪੋਸ਼ਣ ਹੋਇਆ ਸੀ, ਵੀ ਮੁਸਲਮਾਨੀ ਨਹੀਂ ਸੀ, ਹਿੰਦਣੀ ਸੀ, ਰੋ ਵਿਚਾਰ। ਪਰ ਇਹ ਕਾਜੀ ਦੇ ਘਰ ਦੇ ਵਿੱਚ ਪਾਲਣ ਪੋਸ਼ਣ ਤੋਂ ਉਪਰੰਤ ਇਹਨੂੰ ਸੰਗਤ ਮੀਆਂ ਮੀਰ ਪੀਰ ਦੀ ਹੋ ਗਈ, ਅਤੇ ਮੀਆਂ ਮੀਰ ਦੀ ਪੀਰ ਸੰਗਤ ਕਰਕੇ ਇਹਨੂੰ ਫਿਰ ਗੁਰੂ ਘਰ ਦਾ ਰੰਗ ਚੜ੍ਹ ਗਿਆ, ਕਿਉਂਕਿ ਗੁਰੂ ਘਰ ਦਾ ਪੁਜਾਰੀ ਮੀਆਂ ਮੀਰ ਬਹੁਤ ਸੀ, ਸੁਖਮਨੀ ਦੇ ਪਾਠ ਕਰਦਾ ਸੀ, ਇਹ ਫਿਰ ਇਸਨੇ ਵੀ ਸਿੱਖ ਲਿਆ, ਇਹ ਵੀ ਸ਼ਕੁਨੀ ਦੇ ਪਾਠ ਕਰਨ ਲੱਗ ਪਈ। ਰਸਤਮ ਰਾਏ ਜਿਹੜਾ ਕਾਜੀ ਸੀ ਉਹ ਬੜਾ ਸ਼ਰਈ ਸੀ, ਧਸਵੀ ਸੀ। ਉਹਨੂੰ ਕਾਫਰਾਂ ਦੀ ਬਾਣੀ ਤੜਕੇ ਗੁੱਸਾ ਆਇਆ ਹੈ। ਪਹਿਲਾਂ ਤਾਂ ਆਪ ਹਟਾਇਆ ਵੀ ਇਹ ਨਹੀਂ ਪੜ੍ਹਨੀ ਹੈ ਤੂੰ, ਪਰ ਨਾ ਹਟਣ ਤੋਂ ਬਾਅਦ ਫਿਰ ਇਹਨੇ ਹੋਰ ਕਾਜ਼ੀਆਂ ਨੂੰ ਬੁਲਾ ਕੇ ਵੀ ਜੇ ਕੋਈ ਕਰਦਾ ਜੀ ਜੰਤ ਆਪਣਾ ਮੁਸਲਮਾਨੀ ਜਿਹੜਾ ਇਸਲਾਮ ਧਰਮ ਹੈ ਇਹਨੂੰ ਛੱਡ ਕੇ ਕਿਤੇ ਹੋਰ ਪਾਸੇ ਜਾਏ, ਹੋਰ ਕੋਈ ਪੜ੍ਹੇ ਸੁਣੇ ਵਿਚਾਰੇ, ਉਹਦੇ ਉੱਤੇ ਕੀ ਫਤਵਾ ਲੱਗਣਾ ਚਾਹੀਦਾ, ਉਹਨੂੰ ਕੀ ਸਜ਼ਾ ਮਿਲਣੀ ਚਾਹੀਦੀ। ਉਹ ਦੂਜੀਆਂ ਕਾਜ਼ੀਆਂ ਨੇ ਕਹਿ ਦਿੱਤਾ ਵੀ ਜਿਹੜਾ ਐਸਾ ਕਰੇ ਕੋਰੜੇ ਮਾਰ ਮਾਰ ਕੇ ਉਹਨੂੰ ਖਤਮ ਕਰ ਦੇਣਾ ਚਾਹੀਦਾ, ਇਹੀ ਹੈ ਸਜ਼ਾ, ਵੀ ਉਹਨੂੰ ਜਿਉਂਦੇ ਨਹੀਂ ਰੱਖਣਾ ਚਾਹੀਦਾ, ਇਹੀ ਫਤਵਾ ਹੈ, ਇਹ ਸਜ਼ਾ ਉਸਨੂੰ। ਪਰ ਜਿਸ ਵੇਲੇ ਇਹ ਕਾਜ਼ੀ ਦੀ ਘਰਵਾਲੀ ਜਿਹੜੀ ਹੈ ਇਹ ਕੌਲਾਂ ਦੀ ਮਾਂ ਹੈ, ਇਹਨੂੰ ਪਤਾ ਲੱਗਿਆ ਵੀ ਇਹ ਫਤਵਾ ਲਾ ਦਿੱਤਾ, ਹੁਣ ਮੇਰਾ ਮਾਲਕ ਇਹਨੂੰ ਕੋਰੜੇ ਮਰਵਾ ਮਰਵਾ ਕੇ ਖਤਮ ਕਰਵਾ ਦੇਵੇਗਾ। ਫਿਰ ਮਾਂ ਨੋਤੀ ਪਿਆਰੀ ਹੁੰਦੀ ਹੈ, ਉਹ ਫਿਰ ਬਚਾਉਣ ਦੀ ਕੋਸ਼ਿਸ਼ ਕਰਦੀ ਕਰਦੀ ਹੁੰਦੀ ਹੈ ਵੀ ਗੱਲ ਤਾਂ ਹੀ ਚੰਗਾ ਕਰ ਰਹੀ ਸੀ, ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਕਰ ਰਹੀ, ਬਾਣੀ ਪੜ੍ਹ ਰਹੀ ਸੀ, ਹੁਣ ਕੀ ਕੀਤਾ ਜਾਏ। ਜਿਹੜਾ ਕਾਜੀ ਹੈ ਇਹ ਖਤ ਪਿਆ ਹੋਇਆ, ਇਹਨੇ ਫਤਵਾ ਲਵਾ ਦਿੱਤਾ ਹੈ, ਇਹ ਹੁਣ ਮਰਵਾ ਦੇਵੇਗਾ। ਫਿਰ ਝੱਟ ਪੱਟ ਫਿਰ ਇਹ ਕਾਜਣ ਆਪਣੀ ਧੀ ਕੌਲਾਂ ਨੂੰ ਨਾਲ ਲੈ ਕੇ ਮੀਆਂ ਮੀਰ ਪੀਰ ਦੇ ਕੋਲ ਚਲੀ ਗਈ ਅਤੇ ਸਾਰੀ ਗੱਲਬਾਤ ਦੱਸ ਦਿੱਤੀ ਵੀ ਆਹ ਫਤਵਾ ਇਸ 'ਤੇ ਲੱਗ ਗਿਆ, ਇਹ ਪੀਰ ਜੀ ਹੁਣ ਤਾਂ ਇਹ ਤੇਰੀ ਜਿਹੜੀ ਲੜਕੀ ਧੀ ਹੈ ਤੁਹਾਡੇ ਵਿੱਚ ਆਉਣ ਦੀ ਹੈ, ਨੀ ਪਿਓ ਨੇ ਨਹੀਂ ਇਹਨੂੰ ਛੱਡਣਾ ਹੈ, ਮਰਵਾ ਦੇਣਾ ਹੈ। ਅਤੇ ਉਸ ਵੇਲੇ ਫਿਰ ਮੀਆਂ ਮੀਰ ਪੀਰ ਨੇ ਵਿਚਾਰ ਕੀਤਾ ਵੀ ਚਲੋ ਜੇ ਮੈਂ ਆਪਣੇ ਕੋਲ ਵੀ ਇਹ ਲੜਕੀ ਨੂੰ ਰੱਖ ਲਵਾਂਗਾ, ਇਹ ਜਿਹੜਾ ਕਾਜੀ ਹੈ ਇਹਦਾ ਸੰਬੰਧ ਹੈ ਸ਼ਾਹਜਹਾਨ ਨਾਲ, ਇਹ ਸ਼ਾਹੀ ਕਾਜੀ ਹੈ, ਇਹ ਫਿਰ ਵੀ ਕੋਈ ਨਾ ਕੋਈ ਐਸਾ ਕਰੇਗਾ, ਨੁਕਸਾਨ ਪਹੁੰਚਾਏਗਾ। ਵਿਚਾਰ ਕਰ ਰਿਹਾ ਵੀ ਐਸੀ ਕੋਈ ਜਗ੍ਹਾ ਹੋਵੇ ਜਿੱਥੇ ਬਾਣੀ ਪਾੜੀ ਵਾਲੀ ਲੜਕੀ ਨੂੰ ਕੋਈ ਖਤਰਾ ਨਾ ਹੋਵੇ ਮੌਤ ਦਾ। ਵਿਚਾਰਦਿਆਂ ਵਿਚਾਰਦਿਆਂ ਖਿਆਲ ਆ ਗਿਆ ਵੀ ਇਹ ਖਤਰੇ ਤੋਂ ਬਾਅਦ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਸਕਦੀ ਹੈ, ਉੱਥੇ ਸ਼ਾਹਜਹਾਨ ਦਾ ਅਤੇ ਕਾਜੀ ਦਾ ਬਾਕੀ ਕਾਜੀਆਂ ਦਾ ਕੁਝ ਨਹੀਂ ਹੋ ਸਕਦਾ, ਉੱਥੇ ਨਹੀਂ। ਫਿਰ ਉਹ ਸਵੇਰੇ ਆਪਣਾ ਮੀਆਂ ਮੀਰ ਨੇ ਵਿਚਾਰ ਕਰਕੇ ਅਬਦੁੱਲਾ ਸੇਵਕ ਸੀ ਉਹਨੂੰ ਬੁਲਾਇਆ ਅਤੇ ਸਾਰੀ ਗੱਲਬਾਤ ਦੱਸੀ ਵੀ ਇਹ ਹੈ ਸਤਸੰਗਣ ਭਗਤੀ ਕਰਨ ਵਾਲੀ, ਅਸ਼ਰੀਆਂ ਨੇ ਇਹਦੇ 'ਤੇ ਲਾਤਾ ਫਤਵਾ ਵੀ ਮਾਰ ਮਾਰ ਕੋਰੜੇ ਇਹਨੂੰ ਮਾਰ ਦਿਓ ਅਤੇ ਆਪਾਂ ਵੀ ਇਹਦੇ ਮੌਤ ਦੇ ਮੂੰਹ ਤੋਂ ਬਚਾਉਣਾ ਹੈ। ਤੂੰ ਵੀ ਇਹ ਲੜਕੀ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਚਲਾ ਜਾ ਅਤੇ ਮੇਰੇ ਵੱਲੋਂ ਸਾਰੀ ਗੱਲ ਖੋਲ੍ਹ ਕੇ ਦੱਸ ਦੇ ਕਿ ਮਹਾਰਾ ਇਸ ਤਰ੍ਹਾਂ ਇਹਦੇ 'ਤੇ ਫਤਵਾ ਲੱਗਾ ਹੋਇਆ, ਤੁਹਾਡੇ ਬਚਾਉਣ ਦੀ ਹੈ ਲੜਕੀ। ਤੋ ਇਹ ਅਬਦੁੱਲਾ ਸੇਵਕ ਮੀਆਂ ਮੀਰ ਦਾ ਵਚਨ ਮੰਨ ਕੇ ਫਿਰ ਕੌਲਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਸੀ। ਇਸ ਤਰ੍ਹਾਂ ਫਿਰ ਮੀਆਂ ਮੀਰ ਵੱਲੋਂ ਸਾਰੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸ ਦਿੱਤੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਪਰਮੇਸ਼ਰ ਰੂਪ ਹੈ ਜੋ ਸ਼ਰਨ ਆਵੈ ਅਤੇ ਸਿਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ, ਵੀ ਜਿਹੜਾ ਸ਼ਰਨ ਵਿੱਚ ਚੱਲ ਕੇ ਆ ਜਾਏ ਉਹਨੂੰ ਗੁਰੂ ਆਪਣੇ ਗਲ ਲਗਾ ਹੀ ਲੈਂਦੇ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜੇ ਛੁਡਾ ਕੇ ਲਿਆਂਦੇ ਹੈ, ਕਢਾ ਕੇ ਲਿਆਂਦੇ ਹੈ, ਬਾਹਰ ਆ ਕੇ ਗੁਰਸਿੱਖਾਂ ਨੇ ਸਤਿਗੁਰੂ ਦਾ ਜਸ ਕਰਦਿਆਂ ਕਹਿੰਦੇ ਮਹਾਰਾਜ ਆਹ ਤਾਂ ਤੁਸੀਂ ਕਮਾਲ ਕਰਦੇ, ਹੋਰ ਗਵਾਲੀਅਰ ਦੇ ਜਿੰਨੇ ਲੋਕ ਹੈ ਸਾਰੇ ਕਹਿੰਦੇ ਵੀ ਇਹ ਜਿਹੜਾ ਕਰਤੱਵ ਹੈ ਇਹ ਤਾਂ ਗੁਰੂ ਹੀ ਕਰ ਸਕਦੇ ਆ, ਨਹੀਂ ਜਿਹਨਾਂ ਨੂੰ ਉਮਰ ਕੈਦ ਹੋਈ ਸੀ ਕੋਈ ਉਮੀਦ ਹੀ ਹੈ ਨਹੀਂ ਸੀ ਵੀ ਇੱਥੋਂ ਮਰੇ ਬਿਨਾਂ ਕਿਹੜਾ ਛੁੱਟੇਗਾ। ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ, ਜਿਨ੍ਹਾਂ ਨੇ ਵੀ ਇੱਕ ਨਹੀਂ ਦੋ ਨਹੀਂ 52 ਦੇ 52 ਰਾਜੇ ਹੀ ਆਪਣਾ ਪੱਲਾ ਪੜਾ ਕੇ ਅਤੇ ਬਾਹਰ ਕਢਾ ਲੈਂਦੇ, ਛਡਾ ਦਿੱਤਾ ਹੈ। ਗੁਰਸਿੱਖਾਂ ਨੇ ਵੀ ਜਸ ਕੀਤਾ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮੁੱਖੋਂ ਸਹਿਜੇ ਹੀ ਇਹ ਬਚਨ ਕਹੇ, ਕਹਿਣ ਲੱਗੇ ਗੁਰਸਿੱਖੋ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਇਹਦਾ ਇਹ ਸ਼ਰਨ ਆ ਜਾਂਦਾ ਹੈ ਅਤੇ ਵੋਟ ਆਸਰਾ ਲੈ ਲੈਂਦਾ ਹੈ, ਅਤੇ ਇਸ ਲੋਕ ਦੀ ਗੱਲ ਕਿਹੜੀ ਹੈ ਵੀ ਉਹਨੂੰ ਛਡਾਈਏ ਨਾ, ਜਿਹਦਾ ਪਰਲੋਕ ਵਿੱਚ ਹੀ ਜਮਾਂ ਦੂਤਾਂ ਦੇ ਵੱਸ ਪਿਆ ਉਹ ਇਹ ਕਹਿ ਜਾਏ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੁਹਾਡਾ ਸੇਵਕ ਹਾਂ, ਤੁਹਾਡੀ ਸ਼ਰਨ ਹੈ ਮਹਾਰਾਜ, ਮੈਨੂੰ ਜਮਦੂਤਾਂ ਤੋਂ ਬਚਾ ਲਓ। ਇਹ ਗੁਰਸਿੱਖੋ ਅਸੀਂ ਸੱਚ ਕਹਿੰਦੇ ਹਾਂ ਵੀ ਉਸ ਨੂੰ ਜਮਦੂਤਾਂ ਤੋਂ ਵੀ ਬਚਾ ਲਵਾਂਗੇ, ਨਹੀਂ ਮਾਰ ਹੁਣ ਦੇਵਾਂਗੇ। ਇਸ ਕਰਕੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਆਪਣਾ ਬਿਰਦੀ ਵਿਚਾਰਿਆ ਵੀ ਇਹ ਹੁਣ ਸ਼ਰਣਾ ਪਈ ਹੈ ਅਤੇ ਇਹਨੂੰ ਬਚਾਉਣਾ ਸਾਡਾ ਪਰਣਾ ਨਿਯਮ ਹੈ। ਬਾਕੀ ਹੁਣ ਮੀਆਂ ਮੀਰ ਪੀਰ ਦੀ ਸਿਫਾਰਿਸ਼ ਲੱਗੀ ਹੈ ਵੀ ਮਹਾਰਾਜ ਤੁਸੀਂ ਬਚਾ ਸਕਦੇ ਹੋ, ਹੋਰ ਕੋਈ ਇਹਨੂੰ ਬਚਾਉਣ ਵਾਲਾ ਥਾਂ ਹੈ ਨਹੀਂ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਉਹ ਮੀਆਂ ਮੀਰ ਦੇ ਬਚਨ ਨੂੰ ਬਾਕੀ ਬਾਣੀ ਪੜ੍ਹੀ ਪੜ੍ਹਨ ਵਾਲੀ ਜਾਣ ਕੇ ਲੜਕੀ ਨੂੰ ਆਪਣੇ ਥਾਂ ਸ਼ਰਨ ਦੇ ਦਿੱਤੀ, ਆਪਣੇ ਨੇੜੇ ਰੱਖ ਲਿਆ। ਉਹ ਜਿੱਥੇ ਕੋਲ ਸਰ ਗੁਰਦੁਆਰਾ ਸਰੋਵਰ ਬਣਿਆ ਹੋਇਆ ਉੱਥੇ ਯਾਦ ਵਿੱਚ ਹੁਣ ਗੁਰਦੁਆਰਾ ਵੀ ਬਣਿਆ ਹੋਇਆ ਹੈ ਇਸ ਦਾ, ਇੱਥੇ ਫਿਰ ਇਹ ਸਾਰੀ ਜ਼ਿੰਦਗੀ ਰਹੇ। ਇਸ ਤਰ੍ਹਾਂ ਜਿਹੜਾ ਅੰਤ ਦਾ ਸਮਾਂ ਉਹ ਕਰਤਾਰਪੁਰ ਸਾਹਿਬ ਜਾ ਕੇ ਹੋਇਆ ਸੀ ਇਸਦਾ, ਉੱਥੇ ਸ੍ਰੀ ਨੇ ਛੱਡਿਆ ਸੀ। ਇਸ ਤਰ੍ਹਾਂ ਜਾਣੀ ਅਸਲ ਰੂਪ ਜੇ ਵਿੱਚ ਇਤਿਹਾਸ ਤਾਂ ਇਹਦਾ ਇਹੀ ਹੈ, ਪਰ ਜਿਵੇਂ ਆਪਾਂ ਇਹ ਸੁਣ ਰਹੇ ਹਾਂ ਇਹ ਕਿਸੇ ਗੁਰੂ ਘਰ ਦੇ ਨਿੰਦਕ ਨੇ ਗੁੱਸੇ ਵਿੱਚ ਆ ਕੇ ਨਾ ਇਹੋ ਜਿਹਾ ਪ੍ਰਸੰਗ ਲਿਖਿਆ। ਕਵੀ ਸੰਤੋਖ ਦੇ ਸਿੰਘ ਦੇ ਹੱਥਾਂ ਵਿੱਚ ਉਹ ਪ੍ਰਸੰਗ ਆ, ਉਹਨੇ ਠੀਕ ਜਾਣ ਕੇ ਐਸੇ ਲਿਖ ਦਿੱਤਾ। ਦੂਜਾ ਵੀ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਨੂੰ ਕਿਹਾ ਸੀ ਨਾ ਵੀ ਗੁਰੂ ਕਹਿੰਦੇ ਕਿਧਰੋਂ ਭਾਜਣਾ ਪੈ ਗਈ ਹੈ, ਸਹਿਜੇ ਵਚਨ ਕਹਿ ਦਿੱਤਾ ਸੀ। ਅਤੇ ਗੁਰੂ ਅਰਜਨ ਦੇਵ ਜੀ ਨੇ ਬਚਨ ਪੂਰਾ ਕਰਨ ਵਾਸਤੇ ਪ੍ਰਿਥੀ ਚੰਦ ਦਾ ਬੁਲਾਇਆ ਹੋਇਆ ਜਿਹੜਾ ਸੁਲਹੀ ਆ ਰਿਹਾ ਸੀ ਉਹਨੂੰ ਬਹਾਨਾ ਬਣਾ ਕੇ ਅਤੇ ਬਚਨ ਪੂਰਾ ਕਰਨ ਲਈ ਸਾਰਾ ਕੁਛ ਕਰਾ ਦਿੱਤਾ ਸੀ, ਵਡਾਲੀ ਚਲੇ ਗਏ ਸੀ। ਦੂਜੀ ਵਾਰ ਵੀ ਸੁਲਹੀ ਚੜ ਕੇ ਆਇਆ ਹੀ ਹੈ ਅਤੇ ਫਿਰ ਨਹੀਂ ਗੁਰੂ ਮਹਾਰਾਜ ਗਏ ਸ੍ਰੀ ਅੰਮ੍ਰਿਤਸਰ ਸਾਹਿਬ, ਫਿਰ ਤਾਂ ਮੁੱਖੋਂ ਬਾਕ ਹੀ ਕਰ ਦਿੱਤਾ ਸੀ, ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮਸਾ ਅਗਨ ਮੈਂ ਸਾੜੀ, ਕਿ ਜਿਹੜਾ ਕੋਈ ਨਿਮਰਤਾ ਗਰੀਬੀ ਬਣਿਆ ਉੱਪਰ ਦਾੜੀ ਜੀ ਖਿੱਚਦਾ ਹੈ ਨਾ, ਇਹ ਮੈਨੂੰ ਸੁਲਹੀ ਨਾ ਆਖਿਓ ਜੇ ਮੈਂ ਐ ਨਾ ਕਰਾਂ ਗੁਰੂ ਨੂੰ। ਕਹਿੰਦੇ ਪਰਮੇਸ਼ਰ ਐਸਾ ਹੈ ਉਹਦੀ ਅੱਗ ਉਹ ਦਾੜੀ ਨੂੰ ਕਹਿੰਦੇ ਸਣੇ ਸਰੀਰ ਹੀ ਅੱਗ ਵੀ ਸਾੜ ਦਿੰਦਾ ਹੈ, ਉਹਦੀ ਦਾੜੀ ਵੀ ਬਾਕੀ ਵੀ ਮੂੰਹ ਵਿੱਚ ਸੜ ਮੱਚ ਜਾਂਦਾ ਹੈ। ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਾਰ। ਇਸੇ ਤਰ੍ਹਾਂ ਜਦੋਂ ਫਿਰ ਪੱਠੇ ਦੇ ਆਵੇ ਵਿੱਚ ਡਿੱਗ ਕੇ ਅਤੇ ਸੜ ਮੱਚ ਗਿਆ ਸੀ, ਅਤੇ ਉਸ ਵੇਲੇ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਉਹ ਆਵਾ ਦੇਖਣ ਗਿਆ ਸੀ, ਉੱਚੇ ਥਾਂ ਚੜ੍ਹ ਗਿਆ ਅਤੇ ਹਜੇ ਅੱਗ ਭਾਕੀ ਰਹੀ ਸੀ, ਬੁਝੀ ਨਹੀਂ ਸੀ, ਅਤੇ ਉਹਦੇ ਵਿੱਚ ਮਹਾਰਾਜ ਡਿੱਗ ਕੇ ਅਤੇ ਉਹ ਸੜ ਮੋਇਆ ਹੈ। ਗੁਰੂ ਮਹਾਰਾਜ ਨੇ ਫਿਰ ਕਿਹਾ ਸੁਲਹੀ ਤੇ ਨਾਰਾਇਣ ਹਾਕ, ਸੁਲਹੀ ਕਾ ਹਾਕ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਹਾ ਨਾ ਪਾਕ। ਕਾਢ ਕੁਠਾਰ ਖਸਨ ਸਿਰ ਕਾਟਿਆ ਕਿਨ ਮੈਂ ਖੋਏ ਗਿਆ ਹੈ ਖਾਕ ਮੰਦਾ ਚਿਤਵਰ ਚਿਤਵਤ ਪਚਿਆ ਜਿਨ ਰੁਚਿਆ ਤਿਨ ਦੀਨਾ ਤਾਕ ਪੁੱਤਰ ਮੀ ਤਨ ਕਿਸ਼ੂ ਨਾ ਰਹਿਓ ਉਹ ਛੋੜ ਗਿਆ ਸ ਭਾਈ ਸਾਗ ਕਹੁ ਨਾਨਕ ਤਿਸ ਗੁਰਬਲਹਾਰੀ ਜਿਨ ਜਨ ਕਾ ਕੀਨੋ ਪੂਰਨ ਬਾਕ ਇਸ ਤਰ੍ਹਾਂ ਦੇ ਬਚਨ ਕਹਿ ਕੇ ਬਸ ਭਾਣਾ ਵਰਤਾਤਾ ਅਤੇ ਪਹਿਲਾਂ ਬਾਬਾ ਬੁੱਢਾ ਸਾਹਿਬ ਦਾ ਬਚਨ ਪੂਰਾ ਕਰਨ ਵਾਸਤੇ ਗੁਰੂ ਮਹਾਰਾਜ ਉਵੇਂ ਭੱਜੇ ਇਸੇ ਤਰ੍ਹਾਂ ਹੁਣ ਬਾਬਾ ਬੁੱਢਾ ਸਾਹਿਬ ਦਾ ਹੀ ਬਚਨ ਸੀ ਕਿਉਂਕਿ ਹੰਕਾਰ ਵਿੱਚ ਇਹ ਕਹਿੰਦਾ ਸੀ ਮੈਂ ਤਾਂ ਜਵਾਈ ਬਣ ਕੇ ਲੈ ਲਉਂ ਅਤੇ ਬਾਬਾ ਬੁੱਢਾ ਸਾਹਿਬ ਐਸੇ ਹੀ ਸੀ ਸਹਿਜ ਜਿਵੇਂ ਉੱਧਰ ਕਹਿਤਾ ਸੀ ਉੱਧਰ ਇੱਧਰ ਵੀ ਐਂ ਕਹਿਤਾ ਤੂੰ ਕਹਿੰਦਾ ਵੀ ਜਵਾਈ ਬਣ ਕੇ ਲਉ ਸ਼ਾਇਦ ਤੇਰੇ ਗੁਰੂ ਹਰਗੋਬਿੰਦ ਸਾਹਿਬ ਨਾਲ ਕਿਤੇ ਜਵਾਈ ਬਣ ਜਾ ਤੂੰ ਬਚ ਕੇ ਰਹੀ ਕਾਜੀ ਆ ਤੁਰ ਪੈ ਗਿਆ ਲੈਣ ਤੇ ਕਿਧਰੇ ਰਹਿ ਗਏ ਕਿਤੇ ਲੜਕੀ ਧੀ ਨਾ ਤੈਨੂੰ ਦੇਣੀ ਕਿਤੇ ਕਿ ਖੜਾ ਛਿਡਾਉਣਾ ਪਵੇ ਅਤੇ ਇਸ ਤਰ੍ਹਾਂ ਦਾ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦਾ ਸਤਿਕਾਰ ਰੱਖ ਕੇ ਉਹ ਸਾਰਾ ਕੁਛ ਕਰਿਆ ਕਰਾਇਆ ਉਂਝ ਤਾਂ ਇਹ ਬਾਣੀ ਪੜ੍ਹਨ ਵਾਲੀ ਲੜਕੀ ਸੀ ਇਹਨੂੰ ਕੱਢ ਕੁੱਢ ਕੇ ਤਾਂ ਨਹੀਂ ਲਿਆਏ ਸੀ ਉਹ 52 ਰਾਜੇ ਜਿਵੇਂ ਛਡਾ ਕੇ ਲਿਆਏ ਸੀ ਲਿਆਏ ਤਾਂ ਛਡਾ ਕੇ ਸੀ ਪਰ ਉਹ ਲੜਕੀ ਹੋਣ ਕਰਕੇ ਗੱਲ ਹੋਰ ਬਣ ਜਾਂਦੀ ਹੈ ਹੁਣ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਕਿਲ੍ਹੇ ਵਿੱਚੋਂ ਪੂਨੇ ਵਿੱਚੋਂ 2 ਰਾਜੇ ਕੱਢ ਕੇ ਲਿਆਉਂਦੇ ਹੀ ਸੀ ਨਾ ਅਤੇ ਉੱਥੇ ਕੋਈ ਨਹੀਂ ਹੈ ਆ ਲੜਕੀ ਨੂੰ ਹੁਣ ਉਹ ਲਿਆਂਦਾ ਹੈ ਅਤੇ ਉਹਦੇ ਸਿਰ ਵਿੱਚ ਅਸਰ ਜਿਹਾ ਮਾੜਾ ਪੈ ਜਾਂਦਾ ਹੈ ਕਿ ਕਿਉਂ ਲਿਆਂਦਾ ਉਹ 52 ਰਾਜਿਆਂ ਦੀ ਨਹੀਂ ਕੋਈ ਗੱਲ ਮਾੜੀ ਕਰਦਾ ਲਿਆਂਦੇ ਤਾਂ ਉਹ ਵੀ ਕੱਢ ਗਈ ਸੀ ਛਡਾ ਕੇ ਹੀ ਲਿਆਂਦੇ ਸੀ ਜੇ ਇਹ ਮੌਤ ਦੇ ਮੂੰਹ ਵਿੱਚੋਂ ਲਿਆਂਦੀ ਤਾਂ ਫਿਰ ਕਿਹੜੀ ਮਾੜੀ ਗੱਲ ਕੀਤੀ ਹੈ ਪਰ ਉਹ ਐਸਾ ਹੈ ਵੀ ਜਿੱਥੇ ਮਰਦ ਹੈ ਉੱਥੇ ਗੱਲ ਹੋਰ ਹੋ ਜਾਂਦੀ ਹੈ ਇਸਤਰੀ ਦੀ ਗੱਲ ਬਿਨਾਂ ਵਿਚਾਰ ਤੋਂ ਜਿਹੜੇ ਲੋਕ ਆ ਉਹਨੂੰ ਹੋਰ ਸਮਝ ਲੈਂਦੇ ਹੈ ਅਤੇ ਕਈ ਕਹਿੰਦੇ ਵੀ ਦੇਖੋ ਮਹਾਰਾਜ ਨੇ ਇਹ ਕੀ ਕਰਿਆ ਕਰਾਇਆ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਸੰਬੰਧ ਵਿੱਚ ਮਾਤਾ ਨੂੰ ਸਾਰਾ ਕੁਛ ਦੱਸਦਾ ਸੀ ਵੀ ਅਸੀਂ ਤਾਂ ਨਹੀਂ ਇਹ ਸੌਂਦੇ ਸੀ ਆਹ ਬਾਬੇ ਨੇ ਕੱਢਤਾ ਬਚਨ ਇਸ ਕਰਕੇ ਫਿਰ ਸਾਨੂੰ ਕੁਛ ਨਹੀਂ ਦੇਖਿਆ ਸਭ ਕੁਛ ਹੀ ਕਰਨਾ ਪੈ ਗਿਆ ਬਾਕੀ ਇਹਦਾ ਜਪਤਾ ਹੈ ਕਮਾਈ ਹੈ ਬੰਦਗੀ ਹੈ ਘਾਲਣਾ ਹੈ ਇਹਨੇ ਗੁਰੂ ਘਰ ਵਿੱਚ ਆ ਹੀ ਜਾਣਾ ਸੀ ਜੇ ਮਾਂ ਬਾਬਾ ਬੁੱਢਾ ਸਾਹਿਬ ਕਹਿੰਦੇ ਕੋਈ ਹੋਰ ਬਹਾਨਾ ਆ ਕੇ ਆ ਜਾਣਾ ਇਹਨੇ ਆ ਜਾਣਾ ਸੀ ਉਹਨੂੰ ਤਾਂ ਹੁਣ ਗੁਰੂ ਅਮਰਦਾਸ ਸਾਹਿਬ ਜੀ ਦੇ ਦਪੌਲੀ ਸਾਹਿਬ ਦੀ ਰਚਨਾ ਕਰ ਰਹੇ ਸੀ ਅਤੇ ਕਾਬਲ ਤੋਂ ਇੱਕ ਬੀਬੀ ਆਉਂਦੀ ਹੁੰਦੀ ਸੀ ਸੇਵਾ ਕਰਨ ਵਾਸਤੇ ਵੇਖ ਲਓ ਸਾਰੀ ਦਿਹਾੜੀ ਉਹਨੇ ਟੋਕਰੀ ਚੁੱਕੀ ਜਾਣੀ ਸ਼ਾਮ ਨੂੰ ਫਿਰ ਵਾਪਸ ਪਰਤ ਜਾਣਾ ਫਿਰ ਉਹਦੇ ਨਾਂ 'ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਅੰਮ੍ਰਿਤਸਰ ਸ਼ਹਿਰ ਕੋ ਵਸਾਇਆ ਨਾ ਫਿਰ ਬਾਜ਼ਾਰਾਂ ਦੇ ਨਾਂ ਉਹ ਮਾਈ ਦੇ ਨਾਂ 'ਤੇ ਰੱਖਿਆ ਇੱਕ ਬਾਜ਼ਾਰ ਦਾ ਨਾਂ ਜਿੰਨੀਆਂ ਧਾਰਮਿਕ ਪੁਸਤਕ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੋਰ ਇੰਨਾ ਧਾਰਮਿਕ ਲਿਟਰੇਚਰ ਹੈ ਸਾਰਾ ਮਾਈ ਸੇਵਾ ਬਾਜ਼ਾਰ ਵਿੱਚੋਂ ਮਿਲਦਾ ਹੈ ਉਹ ਕਾਬਲ ਦੀ ਮਾਈ ਸੀ ਗਲੋ ਵੀ ਹੈ ਸੀ ਹੋਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਮਾਈਆਂ ਨੇ ਸੇਵਾਵਾਂ ਕਰ ਕਰਕੇ 72 ਪੀੜੇ ਲਏ ਜਾਣੀ ਸਿੱਖੀ ਦੇ ਪ੍ਰਚਾਰ ਲਈ ਉਹਨਾਂ ਨੂੰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਇਉਂ ਗੁਰੂ ਘਰ ਦੇ ਵਿੱਚ ਨਰ ਮਨੁੱਖਾਂ ਨੂੰ ਇੱਕ ਨਿਧਾਨਾ ਹੈ ਵੀ ਭਾਵੇਂ ਇਸਤਰੀ ਹੈ ਭਾਵੇਂ ਕੋਈ ਮਨੁੱਖ ਪੁਰਸ਼ ਹੈ ਸਾਰਿਆਂ ਲਈ ਇੱਕੋ ਜਿਹਾ ਵਰਤਾਅ ਹੈ ਜਿਹੜਾ ਵੀ ਸ਼ਰਨ ਆਉਂਦਾ ਹੈ ਉਹਨੂੰ ਸਤਿਗੁਰੂ ਬਚਾਉਂਦੇ ਹੈ ਜੇ ਕੌਲਾਂ ਆ ਗਈ ਤਾਂ ਇਹਨੂੰ ਵੀ ਮੌਤ ਦੇ ਮੂੰਹ ਤੋਂ ਬਚਾ ਲਿਆ ਜੇ ਗਵਾਲੀਅਰ ਦੇ ਕਿਲ੍ਹੇ ਵਾਲੇ ਰਾਜੇ ਸ਼ਰਨ ਪੈ ਗਏ ਉਹਨਾਂ ਨੂੰ ਵੀ ਮਹਾਰਾਜ ਨੇ ਬਚਾ ਲਿਆ ਛਡਾ ਲਿਆ ਇਸ ਕਰਕੇ ਇਤਿਹਾਸ ਜਿਹੜਾ ਪ੍ਰਸੰਗ ਹੈ ਉਹ ਜਿਵੇਂ ਕਵੀ ਜੀ ਨੂੰ ਕਿਤੋਂ ਲੱਭਿਆ ਉਵੇਂ ਉਹਨਾਂ ਨੇ ਛੰਦਾਬੰਦੀ ਵਿੱਚ ਹੀ ਇਹਨੂੰ ਲਿਖ ਲਿਖਾ ਦਿੱਤਾ ਹੈ ਆਪਾਂ ਪੜ੍ਹ ਰਹੇ ਹਾਂ ਅਸਲ ਰੂਪ ਜਿਹੜਾ ਪ੍ਰਸੰਗ ਹੈ ਜਿਵੇਂ ਇਹ ਸੁਣਾਇਆ ਗਿਆ ਸੰਪਰਦਾ ਵਿੱਚ ਇਹ ਹਿੱਸੇ ਨੂੰ ਹੀ ਤਰਜੀਹ ਦਿੱਤੀ, ਇਹ ਨੂੰ ਸਹੀ ਮੰਨਿਆ ਜਾਂਦਾ ਹੈ। ਸੋ ਰਹੁ ਵਿਚਾਰ, ਜਿਵੇਂ ਇੱਥੇ ਲਿਖਿਆ ਪ੍ਰਸੰਗ ਆ ਰਿਹਾ ਬਾਕੀ ਕੌਲਾਂ ਦਾ, ਉਹ ਆਪਾਂ ਪੜ੍ਹੀਏ ਸੁਣੀਏ ਜੀ।
ਕੌਲਾ ਕਰਤ ਪ੍ਰਤੀਖਨ,
ਇਸ ਤਰ੍ਹਾਂ ਮਾਤਾ ਕੌਲਾ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਉਣਗੇ, ਮੈਨੂੰ ਲੈ ਕੇ ਮੌਤ ਦੇ ਮੂੰਹ ਤੋਂ ਬਚਾਉਣਗੇ। ਉਡੀਕਾਂ ਕਰ ਰਹੀ ਹੈ,
ਲੋਚਨ ਰਹੀ ਲਗਾਏ,
ਜਿਸ ਤਰਫ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਉਣਾ ਹੈ, ਉਸ ਰਸਤੇ ਤੇ ਮਾਤਾ ਜੀ ਨੇ ਨੇਤਰ ਲਗਾਏ, ਉਧਰ ਨੂੰ ਤੱਕ ਰਹੇ ਹਨ।
ਦਾਸੀ ਸੰਗ ਸਹਾਇਤਾ,
ਜਿਹੜੀ ਕਰਦੀ ਦਾਸੀ ਹੈ ਉਹਦੇ ਨਾਲ, ਉਹਦੀ ਸਹਾਇਤਾ ਦੇ ਨਾਲ,
ਚਾਹਤ ਕਾਜ ਬਣਾਏ,
ਗੁਰੂ ਘਰ ਦੇ ਵਿੱਚ ਜਾ ਕੇ ਆਪਣਾ ਮੌਤ ਮੂੰਹ ਤੋਂ ਬਚਾਉਣ ਦਾ ਜਿਹੜਾ ਕੰਮ ਹੈ ਬਣਾਇਆ ਚਾਹੁੰਦੀ ਹੈ।
ਚੌਪਈ ਜਬ ਸਤਿਗੁਰ ਲਖ ਮੰਦਰ ਕਾਜੀ,
ਇੱਧਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਚੜ੍ਹ ਕੇ ਜਿੱਥੇ ਰੁਸਤਮ ਰਾਜੇ ਕਾਜੀ ਦਾ ਮਕਾਨ ਬਣਿਆ ਉਹਦੇ ਹੇਠਾਂ ਜੇ ਗਏ ਹਨ,
ਤਰੇ ਦਰੀਚੀ ਕੇ ਕੀਏ ਬਾਜੀ,
ਆ ਜਿਹੜਾ ਕਰਦੀ ਬਾਰੀ ਜੀ ਉਹਦੇ ਹੇਠਾਂ ਨੂੰ ਆਪਣੇ ਘੋੜੇ ਨੂੰ ਕਰ ਦਿੱਤਾ ਹੈ।
ਤਤ ਛਿਨ ਕੌਲਾ ਲੱਖ ਅਗਵਨੂ,
ਉਸੇ ਵੇਲੇ ਮਾਤਾ ਕੌਲਾ ਨੇ ਜਾਣ ਲਿਆ ਵੀ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਮੌਤ ਦੇ ਮੂੰਹ ਤੋਂ ਬਚਾਉਣ ਲਈ ਆ ਗਏ ਹਨ।
ਦੂਰਨ ਚਾਹਤ ਤਜਿਓ ਨਿਜ ਭਾਵ,
ਉਸੇ ਵੇਲੇ ਮੌਤ ਦੇ ਮੂੰਹ ਤੋਂ ਬਚਣ ਵਾਸਤੇ ਆਪਣਾ ਜਿਹੜਾ ਘਰ ਹੈ ਸਦਾ ਲਈ ਛੱਡਿਆ ਚਾਹੁੰਦੇ ਹੈ।
ਸਤਿਗੁਰ ਅਜਮਤ ਜੁੱਤ ਰਿਪ ਦਵ ਨੂੰ,
ਮਾਤਾ ਕੌਲਾ ਵੀ ਜਾਣਦੇ ਵੀ ਹੈ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਕੋਈ ਮਨੁੱਖ ਨਹੀਂ ਹੈ, ਇਹ ਤਾਂ ਬੈਰੀਆਂ ਨੂੰ ਦਵਾਉਣ ਵਾਲੇ ਤੇ ਬੜੀਆਂ ਸ਼ਕਤੀਆਂ ਦੇ ਮਾਲਕ ਹਨ।
ਜਾਨ ਹਿਰਦੈ ਡਰ ਕਰ ਹੈ ਨਕਬ ਨੂੰ,
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਨ ਸ਼ਕਤੀਆਂ ਦੇ ਮਾਲਕ ਜਾਣ ਕੇ ਕੋਈ ਡਰ ਭੈ ਨਹੀਂ ਕਰ ਰਹੀ ਹੈ।
ਧੀਰ ਕਮੰਦ ਤਾਰ ਕੋ ਲਰਕਾਈ,
ਉਸੇ ਵੇਲੇ ਕਹਿੰਦੇ ਹੱਥ ਵਿੱਚ ਜਿਹੜੀ ਕਮੰਦ ਜੀ ਫੜ ਕੇ ਹੇਠਾਂ ਨੂੰ ਲਟਕਾ ਦਿੱਤੀ ਹੈ।
ਕਰ ਦਾਸੀ ਕੇ ਦ੍ਰਿਗ ਗਹਿਵਾ,
ਕਰਦੀ ਦਾਸੀ ਉਹਦੇ ਹੱਥਾਂ ਵਿੱਚ ਤਕੜੀ ਕਰਕੇ ਮਜ਼ਬੂਤ ਕਰਕੇ ਪਕੜਾ ਦਿੱਤੀ ਉਹ ਕਮੰਦ ਜੀ।
ਤੂਰਨ ਤਰੇ ਉਤਰ ਅਤਰ ਕਰ ਆਈ,
ਕਮੰਦ ਦੇ ਰਾਹੀਂ ਕਹਿੰਦੇ ਬੜੀ ਛੇਤੀ ਮਾਤਾ ਜੀ ਹੇਠਾਂ ਨੂੰ ਉਤਰ ਆਏ ਹਨ।
ਗੁਰ ਪਗ ਪੰਕਜ ਗਹਿ ਸਿਰ ਲਾਈ,
ਅਨੁਸਾਰ ਮਾਤਾ ਕੌਲਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਸੀਸ ਲਾਇਆ ਹੈ, ਸਿਰ ਲਾਇਆ ਹੈ।
ਹਿਰਦੇ ਆਨੰਦ ਬਿਲੰਦ ਉਮੰਗਾ,
ਉਸ ਵੇਲੇ ਆਪਣੇ ਹਿਰਦੇ ਵਿੱਚ ਬੜਾ ਭਾਰੀ ਆਨੰਦ ਹੈ ਤੇ ਬੜੀ ਉਰਸ਼ਾ ਖੁਸ਼ੀ ਹੈ।
ਭਇਓ ਰੋਮ ਹਰਖਨ ਸਭ ਅੰਗਾ,
ਔਰ ਇਹ ਸਰੀਰ ਦੇ ਜਿਹੜੇ ਅੰਗ ਹੈ ਉਹਨਾਂ ਦੇ ਵਿੱਚ ਕਹਿੰਦੇ ਉੱਲੂ ਕੰਢੇ ਖੜੇ ਹੋ ਗਏ, ਖੁਸ਼ੀ ਹੋ ਗਈ ਹੈ ਕੋਈ ਮੌਤ ਦੇ ਮੂੰਹ ਵਿੱਚੋਂ ਨਿਕਲ ਜਾਏ ਤੇ ਉਹਨੂੰ ਖੁਸ਼ੀ ਹੁੰਦੀ ਹੀ ਹੈ।
ਗਦ ਗਦ ਗਿਰਾ ਨਾ ਕੁਛ ਕਹਿ ਜਾਈ,
ਬਾਣੀ ਗਦ ਗਦ ਹੋ ਗਈ ਹੈ, ਕੰਠ ਰੁਕਿਆ ਹੈ, ਕੁਛ ਕੋਈ ਕਿਹਾ ਨਹੀਂ ਜਾ ਰਿਹਾ ਹੈ।
ਗਹੀ ਬਾਹ ਗੁਰ ਬੇਲ ਚੜਾਈ,
ਹਰਗੋਬਿੰਦ ਸਾਹਿਬ ਜੀ ਨੇ ਮੌਤ ਦੇ ਮੂੰਹ ਚੋਂ ਕੱਢਣ ਵਾਸਤੇ ਇਹਦੀ ਬਾਂਹ ਜੀ ਪਕੜੀ, ਇਸ ਨੂੰ ਘੋੜੇ ਦੇ ਪਿੱਠ ਪਿੱਛੇ ਚੜਾ ਲਿਆ ਹੈ।
ਪ੍ਰੇਰਿਓ ਹੈ ਪੁਰ ਬਾਹਰ ਆਏ,
ਇਸ ਤਰ੍ਹਾਂ ਘੋੜੇ ਨੂੰ ਪ੍ਰੇਰਿਆ ਹੈ ਚਲਾਇਆ ਹੈ ਤੇ ਲਾਹੌਰ ਤੋਂ ਬਾਹਰ ਆ ਗਏ।
ਵੱਡੇ ਬੇਗ ਬਾਯੂ ਸਮ ਜਾਏ,
ਕਹਿੰਦੇ ਬੇਗ ਨਾਲ ਤੇਜ਼ੀ ਨਾਲ ਹਵਾ ਦੇ ਸਮਾਨ ਘੋੜਾ ਜਾ ਰਿਹਾ ਤੇ ਸਤਿਗੁਰੂ ਜਾ ਰਹੇ ਹਵਾਵਾਂ।
ਕਿਤਕ ਦੂਰ ਜਬ ਗਏ ਅਗਾਰੀ,
ਲਾਹੌਰ ਸ਼ਹਿਰ ਤੋਂ ਕੁਝ ਕੁ ਦੂਰ ਤੱਕ ਚਲੇ ਗਏ ਸਤਿਗੁਰੂ ਜੀ।
ਖਰੇ ਪੰਚ ਸਿੱਖ ਆਯੁਧ
ਦੇਖਿਆ, ਪੰਜ ਜਿਹੜੇ ਗੁਰਸਿੱਖ ਸ਼ਸਤਰ ਧਾਰੀ ਖੜੋਤੇ ਆ ਸਤਿਗੁਰੂ ਨੂੰ ਉਡੀਕ ਰਹੇ ਹੈ।
ਜੇਠਾ ਆਦਿਕ ਵੀਰ ਵਿਸਾਲੇ,
ਜੇਠਾ ਜੀ ਭਾਈ ਵਿਧੀ ਚੰਦ ਜੀ ਭਾਈ ਪੁਰਾਣਾ ਲੰਗਾਹ ਆਦਿਕ ਮਹਾਨ ਸੂਰ ਵੀਰ,
ਮਿਲੇ ਗੁਰੂ ਸੰਗ ਆਗੇ ਚਾਲੇ,
ਹਰਗੋ ਗੋਬਿੰਦ ਸਾਹਿਬ ਜੀ ਨਾਲ ਆ ਮਿਲੇ ਹੈ ਤੇ ਨਾਲ ਚੱਲ ਪਏ ਹਨ।
ਖਸਤ ਤੁਰੰਗ ਚਪਲ ਬਲ ਭਾਰੀ,
ਛੇ ਜਿਹੜੇ ਘੋੜੇ ਹੈ ਚੰਚਲ ਤੇ ਭਾਰੀ ਬਲ ਵਾਲੇ, ਪੰਜ ਗੁਰਸਿੱਖਾਂ ਦੇ ਛੇਵਾਂ ਘੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਹੇਠਾਂ ਹੈ।
ਚੱਲ ਹੈ ਚਾਲ ਸੁਖ ਦਾ ਅਸਵਾਰੀ,
ਹਾਂ ਕਹਿੰਦੇ ਸੋਹਣੀ ਜਿਹੜੀ ਸੁਖ ਦੇਣ ਵਾਲੀ ਚਾਲ ਹੈ ਉਹ ਸਵਾਰੀ ਕੀਤੀ ਹੈ, ਚਲੇ ਜਾ ਰਹੇ ਹੈ।
ਥੋੜੇ ਕਾਲ ਦੂਰ ਚੱਲ ਜਾਈ,
ਛੇ ਜਿਹੜੇ ਘੋੜੇ ਆ ਬੜੇ ਰਿਸ਼ਟ ਮੁਸ਼ਟ ਹੈ, ਥੋੜੇ ਜੇ ਸਮੇਂ ਦੇ ਵਿੱਚ ਹੀ ਕਹਿੰਦੇ ਦੂਰ ਤੱਕ ਚੱਲ ਜਾਂਦੇ, ਬੜਾ ਛੇਤੀ ਰਸਤਾ ਤੈਅ ਕਰਦੇ।
ਨਹਿ ਅਸਵਾਰਨ ਪਰ ਹੈ ਲਖਾਈ,
ਇਹਨਾਂ ਘੋੜਿਆਂ ਉੱਪਰ ਜਿਹੜਾ ਕੋਈ ਚੜਿਆ ਹੋਇਆ ਘੋੜਾ ਸਵਾਰ ਉੱਥੋਂ ਕਹਿੰਦੇ ਜਾਣਿਆ ਨੀ ਜਾਂਦਾ ਹੈ।
ਜਬ ਕੁਛ ਪਤਾ ਲਖ ਹੈ ਕਹਿ ਉੱਚੇ,
ਸਿਰ ਜਾ ਮੁੱਖ ਜਾ ਉੱਚਾ ਜਾ ਕਰਕੇ ਕੋਈ ਕੋਈ ਪਤਾ ਜਾਣਦੇ ਸਮਝਦੇ,
ਤਬ ਜਾਣਹਿ ਹਮ ਆਨ ਪਹੁੰਚੇ,
ਜਾਣਦੇ ਇਸ ਵਾਰ ਵੀ ਅਸੀਂ ਤਾਂ ਜਿੱਥੇ ਪੁੱਜਣਾ ਸੀ ਉੱਥੇ ਘਰ ਆਈ ਪਹੁੰਚੇ ਹਾਂ।
ਜਬ ਅਰਣ ਆਉਂਦਾ ਹੋਵਤ ਜਾਣਾ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੂਰਜ ਚੜ੍ਹਨ ਦਾ ਜਿਹੜਾ ਸਮਾਂ ਹੋਇਆ ਹੋਇਆ ਜਾਣਿਆ ਹੈ।
ਉੱਤਰ ਪਰੇ ਸਤਿਗੁਰ ਇੱਕ ਥਾਨ,
ਹਰਗੋਬਿੰਦ ਸਾਹਿਬ ਜੀ ਇੱਕ ਥਾਂ ਦੇਖ ਕੇ ਉਤਰ ਪਏ ਹਨ।
ਕਹਿਓ ਸੁਦਾ ਸਰ ਕੇ ਤਿਕ ਰਹਿਓ,
ਪੰਜਾਂ ਗੁਰਸਿੱਖਾਂ ਨੂੰ ਪੁੱਛਿਆ ਵੀ ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਕਿੰਨਾ ਕੁ ਹੁਣ ਰਹਿ ਗਿਆ ਹੈ।
ਇਸ ਥਲ ਕੋ ਆਛੇ ਤੁਮ ਲਹਿਓ,
ਇਹ ਜਿਹੜਾ ਥਾਂ ਵੇ ਸਿੱਖੋ ਤੁਸੀਂ ਚੰਗੀ ਤਰ੍ਹਾਂ ਦੇਖ ਲਿਆ ਜਾਣ ਹੀ ਲਿਆ ਹੈ।
ਤਬ ਸਿੱਖਣ ਕਰ ਜੋਰ ਬਖਾਨਾ,
ਪੰਜਾਂ ਗੁਰਸਿੱਖਾਂ ਨੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ,
ਗੁਰੂ ਗਰੀਬ ਨਿਵਾਜ ਸੁਜਾਨਾ,
ਸਾਡੇ ਗਰੀਬਾਂ ਨੂੰ ਨਵਾਜਣ ਵਾਲੇ ਸੁਗੜ ਸੁਜਾਨ ਸਤਿਗੁਰੂ ਜੀ,
ਸਪਤ ਕੋਸ ਅਬਤਾਲ ਅਮੀ ਕੋ,
ਮਹਾਰਾਜ ਜਿਹੜਾ ਅੰਮ੍ਰਿਤ ਸਰੋਵਰ ਹੈ ਸਤ ਕੋਹਾਂ ਦੇ ਉੱਪਰ ਹੈ,
ਆਨ ਪਹੁੰਚੇ ਸਦਨ ਨਜੀਕੋ,
ਜਿਹੜੇ ਆਪਣੇ ਮਹਾਰਾਜ ਅੰਮ੍ਰਿਤਸਰ ਵਿੱਚ ਘਰ ਆ ਉਹਦੇ ਨੇੜੇ ਹੀ ਆ ਪੁੱਜੇ, ਇੱਥੋਂ ਸਤਿਕ ਕੋਹਾਂ ਤੇ ਹੀ ਹੈ।
ਫਿਰ ਹੋ ਆਪ ਕੀਜੈ ਬਿਸਰਾਮੋ,
ਹਮਾਰਾ ਕੋਈ ਸਮਾਂ ਇੱਥੇ ਟਿਕੋ ਤੇ ਆਰਾਮ ਕਰ ਲਓ।
ਘੋੜੇ ਹੁਤੇ ਸ਼ੀਗਰ ਬਹੁ ਗ੍ਰਾਮੋ,
ਕਿਉਂਕਿ ਜਿਹੜੇ ਸਾਡੇ ਘੋੜੇ ਸੀ ਬੜੇ ਤੇਜ਼ ਚੱਲਣ ਵਾਲੇ ਛੇਤੀ ਚੱਲਣ ਵਾਲੇ ਸੀ, ਜਿਸ ਕਰਕੇ ਬਹੁਤ ਰਸਤਾ ਤੈਅ ਕਰ ਆਏ।
ਗੁਰ ਬੂਜਨ ਕੀਨੇ ਸਿੱਖ ਫੇਰ,
ਹਰਗੋਬਿੰਦ ਸਾਹਿਬ ਜੀ ਨੇ ਪੰਜਾਂ ਗੁਰਸਿੱਖਾਂ ਨੂੰ ਫੇਰ ਪੁੱਛਣਾ ਕੀਤਾ,
ਜਾਣਿਓ ਕੌਣ ਪਤਾ ਤੁਮ ਹੇਰ,
ਕਿਹੜਾ ਵੇਖ ਕੇ ਪਤਾ ਜਾਣ ਲਿਆ ਵੀ ਇੱਥੋਂ ਸਤ ਕੋਹਾਂ ਤੇ ਅੰਮ੍ਰਿਤਸਰ ਸ਼ਹਿਰ ਹੈ।
ਇਸ ਥਲ ਚਾਹੂ ਦਿਸ਼ਨ ਬਨ ਗਾਡੋ,
ਕਿਉਂਕਿ ਇੱਧਰ ਤਾਂ ਚਾਰੇ ਤਿਰਫਾਂ ਬੜਾ ਤਕੜਾ ਸੰਘਣਾ ਜੰਗਲ ਹੀ ਜੰਗਲ ਹੈ,
ਲਗ ਤਰ ਹੈ ਨਾ ਉੱਚਾ ਠਾਡੋ,
ਉੱਚੇ ਉੱਚੇ ਦਰਖਤ ਜੇ ਖੜੋਤੇ ਹੈ ਕੁਛ ਛੋਟਾ ਜਾ ਹੇਠਾਂ ਛੋਟੇ ਛੋਟੇ ਤਾਂ ਦਰਖਤ ਹੈ ਨਹੀਂ,
ਨਿਕਟ ਗ੍ਰਾਮ ਭੀ ਲਖੀਅਤ ਨਾ ਹੈ,
ਕਹਿੰਦੇ ਚਾਰ ਸਵੇਰੇ ਜੰਗਲੀ ਜੰਗਲ, ਨੇੜੇ ਤਾਂ ਕੋਈ ਪਿੰਡ ਨਵੀਂ ਇੱਥੇ ਜਾਣਿਆ ਜਾਂਦਾ,
ਮਹਾ ਉਜਾਰ ਸਬਨ ਦਿਸ਼ ਮਾਹੇ,
ਵੀ ਜਾਤੀ ਮਾਰ ਕੇ ਦੇਖੀਏ ਮਹਾਨ ਉਜਾੜੀ ਜਾੜ ਪਈ ਦਿਸ ਰਹੀ ਹੈ,
ਪੁਨ ਸਿੱਖ ਭੇਤੀ ਤਹਿ ਕੇ ਹੁਤੇ,
ਜਿਹੜੇ ਨਾਂ ਵਿੱਚੋਂ ਗੁਰੂ ਕੇ ਸਿੱਖ ਹੈ ਇਸ ਸਥਾਨ ਦੇ ਭੇਤੀ ਸੀ, ਭੇਤ ਜਾਣਨ ਵਾਲੇ ਸਨ,
ਲੱਗੇ ਬਤਾਵਨ ਸਗਰੇ ਪਤੇ,
ਸਾਰੇ ਸਥਾਨ ਦੇ ਜਿਹੜੇ ਪਤੇ ਆ ਸਤਿਗੁਰੂ ਨੂੰ ਨੰਬਰਵਾਰ ਦੱਸਣ ਲੱਗੇ,
ਮਾਧੋ ਕੇ ਬਿਰਾੜ ਜੋ ਨਾਮ,
ਇੱਕ ਮਾਧੋ ਕੇ ਬਿਰਾੜ ਨਾਮ ਦਾ ਜਿਹੜਾ ਪਿੰਡ ਹੈ,
ਅਹੈ ਨਿਕਟ ਸੋ ਜਾਨੋ ਗ੍ਰਾਮ,
ਮਾਰਾ ਬਿਲਕੁਲ ਨੇੜੇ ਜਿਹੇ ਹੈ ਮਾਧੋ ਕੇ ਬਿਰਾੜ ਪਿੰਡ,
ਕਈ ਵਾਰ ਹਮ ਇਤ ਕੋ ਆਏ,
ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਚੱਲਦੇ ਹੋਏ ਮਾਧੋ ਕੇ ਬਰਾੜ ਪਿੰਡ ਵੱਲ ਨੂੰ ਕਈ ਵਾਰੀ ਅਸੀਂ ਆਏ ਹਾਂ,
ਮਗ ਕੇ ਭੇਤੀ ਸਭ ਲੱਖ ਪਾਏ,
ਮਹਾਰਾਜ ਇਸ ਰਸਤੇ ਦੇ ਪੂਰੀ ਪੂਰੇ ਭੇਤੀ ਹੈ, ਇਸ ਕਰਕੇ ਜਾਣ ਪਾਇਆ ਵੀ ਇੱਥੋਂ ਸਤ ਕੋ ਹਾਂ ਅੰਮ੍ਰਿਤਸਰ,
ਤਹਾਂ ਚੌਂਤਰਾ ਏਕ ਨਿਹਾਰਾ,
ਇਸ ਤਰ੍ਹਾਂ ਤਾਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਰਹੇ ਸੀ ਬਚਨ, ਉੱਥੇ ਕਹਿੰਦੇ ਇੱਕ ਚੌਂਤੜਾ ਜਿਹਾ ਵੇਖਿਆ, ਜਾਣੀ ਇਸ ਤਰ੍ਹਾਂ ਥੜਾ ਜਿਹਾ ਬਣਾਇਆ ਦੇਖਿਆ ਉੱਚਾ।
ਤਰ ਪਲਾਸਕੇ ਤਰੈ ਸੁਧਾਰਾ,
ਪਲਾ ਕਜ਼ਰਾ ਸੀ ਕਹਿੰਦੇ ਉਹਦੇ ਹੇਠਾਂ ਉਹ ਥੜਾ ਜਿਹਾ ਬਣਾਇਆ ਸਵਾਰਿਆ ਹੋਇਆ ਸੀ।
ਤਿਸ ਪਰ ਆਸਨ ਡਾਸਨ ਕੀਨ,
ਉਹ ਜਿਹੜਾ ਥੜਾ ਜਿਹਾ ਹੈ ਚੌਂਤੜਾ ਜਿਹਾ, ਉਹਦੇ ਉੱਪਰ ਸਤਿਗੁਰੂ ਦਾ ਆਸਨ ਵਿਛਾ ਦਿੱਤਾ ਗੁਰਸਿੱਖਾਂ ਨੇ।
ਬੈਠ ਗਏ ਸਤਿਗੁਰੂ ਪ੍ਰਵੀਨ,
ਥੜੇ ਉੱਪਰ ਸਤਿਗੁਰੂ ਸਿਆਣੇ ਬੈਠ ਗਏ ਚੌਂਕੜਾ ਮਾਰ ਕੇ।
ਕਹਿਓ ਪਿਰਾਣੇ ਗੁਰੂ ਤੁਰੰਗ,
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸਵਾਰੀ ਵਾਲਾ ਘੋੜਾ ਉਹ ਭਾਈ ਪੁਰਾਣਾ ਜੀ ਨੇ ਪਕੜ ਲਿਆ।
ਬਾਂਦੀ ਡੋਰ ਤਰੋਵਰ ਸੰਗ,
ਪਲਾ ਦਾ ਦਰਖਤ ਜਿਹਾ ਹੈ ਢਕਦਾ ਦਰਖਤ ਜਿਹਾ, ਇਹਦੇ ਨਾਲ ਦੀ ਰੱਸੀ ਜੀ ਲਗਾਮ ਜੀ ਬੰਨ ਦਿੱਤੀ ਹੈ।
ਚੱਲ ਦਲ ਬ੍ਰਿਸ਼ ਨਿਕਟ ਇੱਕ ਭਾਰੀ,
ਆ ਪਿੱਪਲ ਦਾ ਦਰਖਤ ਕਹਿੰਦੇ ਬੜਾ ਭਾਰੀ ਨੇੜੇ ਹੈ ਸੀ ਇੱਥੇ।
ਤਹਿ ਬੈਠੀ ਕੌਲਾ ਹੋਏ ਨਿਆਰੀ,
ਸਾਰਿਆਂ ਤੋਂ ਵੱਖਰੀਆਂ ਹੋ ਕੇ ਮਾਤਾ ਗੰਗਾ ਕੌਲਾਂ ਜੀ ਉਹ ਦਰਖਤ ਪਿੱਪਲ ਦੇ ਦਰਖਤ ਹੇਠ ਬੈਠ ਗਏ ਹਨ।
ਜਿਉਂ ਜਿਉਂ ਰੱਬ ਪ੍ਰਕਾਸ਼ ਦਿਖ ਰਾਵੇ,
ਜਿਵੇਂ ਜਿਹੜਾ ਸੂਰਜ ਚੜ੍ਹ ਕੇ ਆਪਣਾ ਪ੍ਰਕਾਸ਼ ਜਿਹਾ ਦਿਖਾਉਂਦਾ ਚਾਨਣ ਕਰਦਾ ਹੈ,
ਤਿਉਂ ਤਿਉਂ ਪਿੱਖ ਸਰੂਪ ਬਲ ਜਾਵੇ।
ਜਿਵੇਂ ਮਾਤਾ ਕੌਲਾਂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਤੱਕ ਤੱਕ ਕੇ ਬਲਹਾਰ ਕੁਰਬਾਨ ਸਦਕੇ ਜਾਂਦੇ।
ਕਹਿ ਕਿ ਧੰਨ ਭਾਗ ਹੈ ਮੇਰੇ,
ਮਨ ਵਿੱਚ ਹੀ ਕਹਿੰਦੇ ਮਾਤਾ ਵੀ ਮੇਰੇ ਕੋਈ ਪਿਛਲੇ ਬਹੁਤ ਜਨਮਾਂ ਦੇ ਧੰਨ ਭਾਗ ਹਨ,
ਜਿਨ ਤੇ ਪੀਰ ਪੀਰ ਮੁਖ ਹੇਰੇ,
ਚੰਗੇ ਭਾਗਾਂ ਕਰਕੇ ਕਲਣਾ ਕਰਕੇ ਜਿਹੜੇ ਪੀਰਾਂ ਦੇ ਪੀਰ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਮੈਂ ਦਰਸ਼ਨ ਕਰ ਰਹੀ ਹਾਂ।
ਜੇਠੇ ਸੰਗ ਕਹਿਓ ਫਿਰ ਕਰਕੇ,
ਸਵੇਰੇ ਫਿਰ ਤੁਰ ਕੇ ਭਾਈ ਜੇਠਾ ਜੀ ਦੇ ਸਾਥ ਸਤਿਗੁਰੂ ਜੀ ਨੇ ਕਿਹਾ,
ਕਰਹੋ ਆਨ ਸੁਧ ਨੀਰ ਨਿਹਾਰ ਕੈ,
ਭਾਈ ਜੇਠੇ ਨੂੰ ਕਿਹਾ ਵੀ ਇੱਧਰ ਉੱਧਰ ਫਿਰ ਤੁਰ ਕੇ ਤੂੰ ਵੀ ਜਿੱਥੇ ਇੱਕ ਪਾਣੀ ਹੈ ਨਾ ਵੇਖ ਕੇ ਸਾਨੂੰ ਆ ਕੇ ਖਬਰਸਾਰ ਕਰ, ਖਬਰ ਦੇ।
ਸੁਨ ਆਇਸ ਇਤ ਉਤ ਬਹੁ ਫੇਰਿਓ,
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਸੁਣ ਕੇ ਭਾਈ ਜੇਠਾ ਜੀ ਇੱਧਰ ਉੱਧਰ ਜੰਗਲ ਵਿੱਚ ਬੜਾ ਫਿਰਿਆ ਤੁਰਿਆ ਵਿਚਰਿਆ।
ਕਹੋ ਨੀਰ ਨਹ ਕਹੂ ਨਿਹਾਰਿਓ,
ਬਹੁਤਾ ਜਿਹੜਾ ਪਾਣੀ ਹੈ ਨਾ ਸਾਫ ਸੁਥਰਾ ਕਿਤੇ ਦੇਖਿਆ ਨਾ ਭਾਈ ਜੇਠਾ ਜੀ ਨੇ।
ਕਹਿਓ ਆਨ ਕਰ ਅਪਰ ਨਾ ਨੀਰ,
ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਦਿੱਤਾ ਮਹਾਰਾ ਬਹੁਤਾ ਤਾਂ ਕੋਈ ਹੋਰ ਕਿਤੇ ਪਾਣੀ ਹੈ ਨਹੀਂ,
ਕੁਛ ਕੁ ਇਹੀ ਹੈ ਜੋ ਤੁਮ ਤੀਰ।
ਮਹਾਰਾ ਆਪ ਥੋੜੇ ਜੇ ਕੋਲੇ ਉਤਰੇ ਇੱਥੇ ਮਹਾਰਾ ਪਾਣੀ ਥੋੜਾ ਬਹੁਤਾ ਹੈਗਾ ਹੈ।
ਸੋ ਮਹਿ ਖਨ ਲਿਟ ਕਰ ਦਮ ਘੋਰਾ,
ਮਹਾਰਾ ਮੱਝਾਂ ਨੇ ਲਿਟ ਲਿਟ ਕੇ ਉਹਦੇ ਵਿੱਚ ਗਾਰਾ ਜਾ ਚਿੱਕੜ ਜਾ ਘੋਲਤਾ ਹੈ।
ਜਲ ਮੋਟੋ ਦੀਖਤ ਇਸ ਠੌਰਾ,
ਇਸ ਥਾਂ ਤੇ ਮਹਾਰਾ ਜਿਹੜਾ ਪਾਣੀ ਹੈ ਉਹ ਤਾਂ ਬੜਾ ਮੋਟਾ ਜਾ ਗਾੜਾ ਜਾ ਗਾਰੇ ਵਾਲਾ ਦਿਸਦਾ, ਚਿੱਕੜ ਵਾਲਾ ਦਿਸ ਰਿਹਾ ਹੈ।
ਗੁਰੂ ਕਹਿਓ ਅਬ ਆਛੋ ਇਹੀ,
ਗੁਰੂ ਮਹਾਰਾ ਕਹਿੰਦੇ ਭਾਈ ਜੇਠਾ ਹੁਣ ਤਾਂ ਭਾਵੇਂ ਮੋਟਾ ਹੈ ਗਾੜਾ ਚਿੱਕੜ ਵਾਲਾ ਹੈ, ਸਾਡੇ ਲਈ ਤਾਂ ਇਹੀ ਪਾਣੀ ਚੰਗਾ ਹੈ।
ਛਿੱਤ ਸੋ ਮਿਲ ਜਲ ਪਾਵਨ ਲਹੀ,
ਕਿਉਂਕਿ ਧਰਤੀ ਨਾਲ ਇਹ ਮਿਲ ਕਰਕੇ ਪਾਣੀ ਨੇ ਕਹਿੰਦੇ ਸਵੱਛਤਾ ਪਵਿੱਤਰਤਾ ਲੈ ਰਹੀ ਹੈ, ਜਦੋਂ ਜੇ ਹੋਰ ਥਾਂ ਪਿਆ ਹੋਵੇ ਫਿਰ ਤਾਂ ਜੂਠਾ ਮੂਠਾ ਹੋ ਸਕਦਾ ਹੈ, ਧਰਤੀ ਤੇ ਹੈ ਜਿਹੋ ਜਾਏ ਕਹਿੰਦੇ ਪਵਿੱਤਰਤਾ ਇਹਨੇ ਲੈ ਲਈ, ਇਹ ਸਾਫ ਸੁਥਰਾ ਹੀ ਹੈ ਹੁਣ।
ਹੋਏ ਬਿਮਲ ਹਮ ਚਹਿ ਸ਼ਨਾਨਾ,
ਬਾਕੀ ਬਚਨ ਕਰ ਦਿੱਤਾ ਵੀ ਇਹ ਪਾਣੀ ਵੀ ਉਜਲ ਹੋ ਜਾਏ, ਠੀਕ ਹੋ ਜਾਏ, ਮੈਲ ਤੋਂ ਰਹਿਤ ਹੋਵੇ, ਕਿਉਂਕਿ ਅੰਮ੍ਰਿਤ ਵੇੜਾ ਹੁਣ ਅਸੀਂ ਇਸ਼ਨਾਨ ਕਰਿਆ ਚਾਹੁੰਦੇ ਹਾਂ।
ਨਾਮ ਗੁਰੂ ਸਾਰ ਹੋਏ ਇਸ ਥਾਨਾ,
ਕਹਿੰਦੇ ਵੀ ਹੁਣ ਇਹ ਪਵਿੱਤਰ ਹੋ ਜਾਏਗਾ, ਇਸ ਜਲ ਦਾ ਨਾਮ ਗੁਰੂ ਸਰ ਸਰੋਵਰ ਕਰਕੇ ਪ੍ਰਗਟ ਹੋਵੇਗਾ ਸੰਸਾਰ ਵਿੱਚ।
ਅਪਰ ਸਿੱਖ ਜੇ ਮੱਜਨ ਕਰ ਹੈ,
ਜਿਹੜੇ ਸਾਥੋਂ ਬਾਅਦ ਵੀ ਹੋਰ ਗੁਰੂ ਕੇ ਸਿੱਖ ਤੇ ਆ ਕੇ ਸਰੋਵਰ ਚ ਡੁੱਬੀਆਂ ਲਾ ਕੇ ਇਸ਼ਨਾਨ ਕਰਿਆ ਕਰਨਗੇ।
ਸੰਕਟ ਵਿਕਟ ਤਿਨਹੋਂ ਕੇ ਟਰ ਹੈ,
ਭਾਈ ਜੇਠਾ ਜਿਹੜੇ ਕੋਈ ਕਠਿਨ ਦੁੱਖ ਹੈ ਉਹਨਾਂ ਦੇ, ਕਹਿੰਦੇ ਸਰੋਵਰ ਦਾ ਜਲ ਨਹਾਉਣ ਵਾਲਿਆਂ ਦੇ ਦੁੱਖ ਕਸ਼ਟ ਨਾਸ ਕਰ ਦਿਆ ਕਰੇਗਾ।
ਇਮ ਕਹਿ ਸਤਿਗੁਰ ਕੀ ਨ ਸ਼ਨਾਨਾ,
ਇਸ ਤਰ੍ਹਾਂ ਦੇ ਉਹ ਜਲ ਨੂੰ ਬਰਰੂ ਬਚਨ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਵਿੱਚ ਹੀ ਇਸ਼ਨਾਨ ਕਰ ਲਿਆ ਹੈ।
ਬੈਠ ਸਰੂਪ ਧਿਆਨ ਕੋ ਠਾਨਾ,
ਉਸੇ ਵੇਲੇ ਚੌਂਕੜਾ ਮਾਰ ਕੇ ਬੈਠ ਕੇ ਆਪਣੇ ਸਵੈ ਸਰੂਪ ਦਾ ਧਿਆਨ ਲਾਇਆ, ਸਮਾਧੀ ਵਿੱਚ ਸਜ ਗਏ।
ਪੁਨ ਪੰਚੋ ਸਿੱਖ ਮੱਜਨ ਕੀ ਨਾ,
ਉਸ ਤੋਂ ਬਾਅਦ ਪੰਜਾਂ ਗੁਰਸਿੱਖਾਂ ਨੇ ਵੀ ਇਸ਼ਨਾਨ ਕਰ ਲਿਆ।
ਆਯੁਧ ਧਰੇ ਖਰੇ ਬਨ ਚੀਨਾ,
ਚਾਰ ਸਪੇਰੇ ਜੰਗਲੀ ਜੰਗਲ ਹੈ, ਇਸ ਤਰ੍ਹਾਂ ਜਾਣ ਕੇ ਸ਼ਸਤਰ ਧਾਰਨ ਕੀਤੇ ਤੇ ਖੜੋਤੇ।
ਚੌਹ ਦਿਸ਼ ਰਹੇ ਸੁਚੇਤ ਫਿਰੰਤੇ,
ਗੁਰੂ ਕੇ ਸਿੱਖ ਕਹਿੰਦੇ ਸਾਵਧਾਨ ਹੋ ਕੇ ਸਤਰਕ ਹੋ ਕੇ ਚਾਰ ਸਪੇਰੇ ਫਿਰਦੇ ਫਿਰਾਂਦੇ ਰਹੇ।
ਮਨਹੋ ਸ਼ੇਰ ਨਿਰਭੈ ਵਿਚਰੰਤੇ,
ਮਨਹੋ ਜੰਗਲ ਦੇ ਵਿੱਚ ਨਿਰਭੈ ਹੋ ਕੇ ਨਿਗਰ ਹੋ ਕੇ ਸ਼ੇਰ ਹੀ ਫਿਰ ਤੁਰੜੇ ਹੈ ਵਿਚਰ ਰਹੇ।
ਪੁਨ ਕੌਲਾਂ ਕੀ ਨਸ ਇਸ਼ਨਾਨਾ,
ਪੰਜਾਂ ਗੁਰਸਿੱਖਾਂ ਨੇ ਇਸ਼ਨਾਨ ਕਰ ਲਿਆ ਹੈ ਤੇ ਉਸ ਤੋਂ ਬਾਅਦ ਮਾਤਾ ਕੌਲਾਂ ਜੀ ਨੇ ਵੀ ਇਹ ਜਲ ਵਿੱਚ ਇਸ਼ਨਾਨ ਕਰ ਲਿਆ।
ਦੂਰ ਖੜੀ ਹੋਏ ਬੰਧਨ ਠਾਨਾ,
ਦੂਰੋਂ ਹੀ ਖੜਿਆ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉੱਥੇ ਹੀ ਮੱਥਾ ਟੇਕ ਦਿੱਤਾ ਇਸ ਨੇ।
ਤਿਸ ਚੱਲ ਦਲ ਕੇ ਤਾਰ ਤਬ ਆਈ,
ਉਸੇ ਪਿੱਪਲ ਦੇ ਦਰਖਤ ਹੋਏ ਇਸ਼ਨਾਨ ਕਰਕੇ ਫਿਰ ਮਾਤਾ ਜੀ ਆ ਗਏ ਹਨ।
ਗੁਰ ਮੂਰਤ ਰਵ ਦੈ ਦਿਖ ਰਾਈ,
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸੋਹਣਾ ਸਰੂਪ ਹੈ ਸੂਰਜ ਵਾਂਗੂ ਕਹਿੰਦੇ ਦਿਖਾਲੀ ਦੇ ਰਿਹਾ ਹੈ।
ਕਮਲ ਬਿਲੋਚਨ ਬਿਕਸਤ ਜਾਤ,
ਗੁਰੂ ਰੂਪੀ ਸੂਰਜ ਮੁਖ ਨੂੰ ਦੇਖ ਕੇ ਕਮਲ ਵਰਗੇ ਨੇਤਰ ਖਿੜਖਿੜ ਜਾ ਰਹੇ ਖੁੱਲਦੇ।
ਹਿਰਦਾ ਆਨੰਦ ਬਿਲੰਦ ਉਦਾਤ,
ਇਸ ਤਰ੍ਹਾਂ ਹਿਰਦੇ ਵਿੱਚ ਬੜਾ ਭਾਰੀ ਆਨੰਦ ਹੀ ਆਨੰਦ ਕਹਿੰਦੇ ਪ੍ਰਗਟ ਹੋ ਰਿਹਾ ਹੈ।
ਕਿਤਕ ਦਿਵਸ ਬੈਠੇ ਜਬ ਚਰਿਓ,
ਜਦੋਂ ਕਹਿੰਦੇ ਕੁਝ ਸਮਾਂ ਬੈਠੇ ਰਹੇ ਤੇ ਦਿਨ ਪੂਰਾ ਹੀ ਚੜ ਗਿਆ ਹੈ।
ਗੁਰੂ ਧਿਆਨ ਉਰ ਕੋ ਤਬ ਟਰਿਓ,
ਗੁਰੂ ਮਹਾਰਾਜ ਦਾ ਜਿਹੜਾ ਹਿਰਦੇ ਵਿੱਚ ਸਵੈ ਸਰੂਪ ਧਿਆਨ ਲਾਇਆ ਸੀ ਉਹ ਟਲ ਗਿਆ, ਜਾਣੀ ਸਮਾਧੀ ਤੋਂ ਉਥਾਨ ਹੋ ਗਏ।
ਚਾਹਿਓ ਸੁਦਾ ਸਾਰ ਕੋ ਤਬ ਹੇਰਨ,
ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਚਾਹਿਆ ਹੈ ਚਾਹਨਾ ਕੀਤੀ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਾ ਦਰਸ਼ਨ ਕਰੀਏ।
ਜੁਗ ਸਿੱਖਨ ਕੋ ਕੀ ਨਸ ਪ੍ਰੇਰਨ,
ਉਹ ਜਿਹੜੇ ਗੁਰਸਿੱਖ ਹੈ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਪ੍ਰੇਰਨਾ ਕੀਤੀਆਂ ਬਚਨ ਕਹੇ।
ਆਨਹ ਜਾਏ ਕਹਾਰਨ ਗ੍ਰਾਮੋ,
ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਜਾ ਕੇ ਜਾਂ ਮਾਧੋ ਕੇ ਜਿਹੜਾ ਪਿੰਡ ਹੈ ਬਰਾੜਾਂ ਦਾ ਇੱਥੋਂ ਲਿਆ ਕੇ ਜਾ ਕੇ ਕਹਾਰ ਜੇ ਲਿਆਓ।
ਹਿਤ ਕੌਲਾਂ ਕੇ ਚੱਲਬੇ ਧਾਮੋ,
ਕਿਉਂਕਿ ਮਾਤਾ ਕੌਲਾਂ ਜੀ ਇਹਨਾਂ ਵਾਸਤੇ ਜਿਹੜੀ ਕੋਈ ਉਹ ਕਹਾਰ ਜੇ ਲੈ ਕੇ ਆਓ ਪਾਲਕੀ ਵਾਲੇ।
ਤਰੰਗ ਤਵਾਏ ਜਾਏ ਕਰ ਆਨੇ,
ਉਸੇ ਵੇਲੇ ਕਹਿੰਦੇ ਗੁਰਸਿੱਖਾਂ ਨੇ ਘੋੜਿਆਂ ਨੂੰ ਪੁਜਾਇਆ ਤੇ ਉਹ ਕਹਾਰਾਂ ਵਾਲਾ ਜਿਹੜਾ ਡੋਲੇ ਵਾਲੇ ਜੇ ਲੈ ਆਂਦੇ।
ਵਸਤਰ ਸ਼ਸਤਰ ਗੁਰ ਪਹਿਰਨ ਠਾਨੇ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਸਮਾਧੀ ਤੋਂ ਉਥਾਨ ਹੋ ਕੇ ਵਸਤਰ ਵੀ ਪਹਿਨ ਲਏ ਤੇ ਸ਼ਸਤਰ ਵੀ ਸਜਾ ਬਜਾ ਲਏ।
ਕੀਮਤ ਲੱਛ ਦਰਬ ਕੀ ਜਾ ਹੈ,
ਜਿਸ ਘੋੜੇ ਦੀ ਕਹਿੰਦੇ 1,00,000 ਰੁਪਈਆ ਕੀਮਤ ਦਿੱਤਾ ਗਿਆ ਸੀ ਉਹ ਕਾਬਲ ਦਾ ਸਿੱਖ ਅਰਾਕ ਤੋਂ ਲੈ ਕੇ ਆਇਆ ਸੀ।
ਹੈ ਮੰਗਵਾਵਤ ਭੇ ਤਬ ਪਾਹੇ,
ਜਿਹੜਾ ਕਾਬਲ ਸਿਵਾਸੀ ਸਿੱਖ ਦਾ ਘੋੜਾ ਸਤਿਗੁਰੂ ਵਾਸਤੇ ਸੀ ਉਹ ਉਹਨੂੰ ਆਪਣੇ ਕੋਲ ਮੰਗ ਵਗਾਇਆ ਹੈ ਸਵਾਰੀ ਲਈ।
ਭਏ ਅਰੂਢਨ ਕੀ ਨ ਸਪਿਆਨਾ,
ਉਸ ਘੋੜੇ ਉੱਪਰ ਆਪ ਜੀ ਅਸਵਾਰ ਹੋ ਗਏ ਤੇ ਇਥੋਂ ਅੱਗੇ ਚੱਲਣਾ ਕੀਤਾ।
ਸਨੈ ਸਨੈ ਗਮਨੇ ਬਲਵਾਨਾ,
ਬਲ ਵਾਲੇ ਜਿਹੜੇ ਘੋੜੇ ਆ ਹੁਣ ਹੌਲੀ ਹੌਲੀ ਜਾ ਰਹੇ ਆ ਸਤਿਗੁਰੂ ਦੀ ਰਜਾ ਵਿੱਚ।
ਸਭ ਸੈਨਾ ਚੱਲ ਆਏ ਅਗਾਊ,
ਇੰਨੇ ਨੂੰ ਜਿੰਨੇ ਗੁਰੂ ਕੀ ਸਿੱਖ ਸੂਰਬੀਰਾਂ ਦੀ ਫੌਜ ਅੱਗਿਓਂ ਚੱਲ ਕੇ ਆ ਗਈ ਹੈ।
ਮਿਲੇ ਨਮੋ ਕਰ ਔਰ ਧਾਰ ਪਾਊ,
ਸਾਰੇ ਨਮਸਕਾਰਾਂ ਕਰਕੇ ਪ੍ਰੇਮ ਪਿਆਰ ਹਿਰਦੇ ਵਿੱਚ ਧਾਰਦੇ ਹੋਏ ਆ ਮਿਲੇ ਜੁੜੇ ਹੈ।
ਪਹੁੰਚੇ ਸ੍ਰੀ ਅੰਮ੍ਰਿਤਸਰ ਤੀਰ,
ਜਿਹੜਾ ਅੰਮ੍ਰਿਤਸਰ ਸਰੋਵਰ ਹੈ ਇੱਥੇ ਕਿਨਾਰੇ ਆ ਪਹੁੰਚੇ, ਨੇੜੇ ਆ ਪਹੁੰਚੇ।
ਮਿਲੀ ਆਏ ਗਨ ਸਿੱਖਨ ਪੀਰ,
ਅੰਮ੍ਰਿਤਸਰ ਦੇ ਜਿੰਨੇ ਗੁਰੂ ਕੇ ਸਿੱਖ ਸੀਵਕ ਹੈ ਉਹਨਾਂ ਦੀ ਭੀੜ ਆ ਮਿਲੀ ਹੈ, ਬਹੁਤ ਸਿੱਖ ਆ ਪਹੁੰਚੇ।
ਬਹੁ ਉਤਸਵ ਕੋ ਸਕਲ ਕਰੰਤੇ,
ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਆਉਣ ਕਰਕੇ ਜਿੰਨੇ ਗੁਰੂ ਕੇ ਸਿੱਖ ਸੇਵਕ ਬੜਾ ਉਤਸ਼ਾਹ ਕਰ ਰਹੇ।
ਸ਼ਬਦ ਗੁਰੂ ਕੇ ਮੁਖ ਉਚਰੰਤੇ,
ਜਿਹੜੇ ਗੁਰਬਾਣੀ ਦੇ ਸ਼ਬਦ ਮੁਖੋਂ ਕਹਿੰਦੇ ਪੜ ਰਹੇ।
ਜੁਗ ਪਦ ਪਦਮ ਸਦਨ ਸੁਖ ਕੇਰੇ,
ਗੁਰੂ ਹਰਗੋਬਿੰਦ ਸਾਹਿਬ ਦੇ ਦੋਵੇਂ ਚਰਨ ਕਮਲ ਹੈ ਸਾਰੇ ਸੁਖਾਂ ਦੇ ਘਰ।
ਬੰਦਹ ਸਤਿਗੁਰ ਕੇ ਹੋਏ ਨੇੜੇ,
ਗੁਰੂ ਕੇ ਸਿੱਖ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਨੇੜੇ ਹੋ ਕੇ ਮੱਥੇ ਟੇਕ ਰਹੇ।
ਜਾਏ ਸੋ ਪਹੁੰਚੇ ਤਖਤ ਅਕਾਲ,
ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਅਕਾਲ ਤਖਤ ਹੈ ਉੱਥੇ ਜਾ ਪਹੁੰਚੇ।
ਬੰਦਹ ਉੱਤਰ ਭਰੇ ਤਿਸ ਸਥਾਨ ਕਿਰਪਾਲੰ, ਉੱਤਰ ਭਰੇ ਤੇ ਸਥਾਨ ਕਿਰਪਾਲੰ,
ਦਿਆਲੂ ਕਿਰਪਾਲੂ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਸਾਹਿਬ ਨੂੰ ਦੇਖ ਕੇ ਹੇਠਾਂ ਉੱਤਰ ਪਏ।
ਧਰ ਪ੍ਰਸਾਦ ਅਰਦਾਸ ਕਰਾਈ,
ਇੱਥੇ ਕੜਾ ਪ੍ਰਸ਼ਾਦ ਦੀ ਦੇਗ ਰਖਾ ਕੇ ਅਰਦਾਸ ਕਰਾਈ ਭਾਈ ਗੁਰਦਾਸ ਜੀ ਰਾਹੀਂ।
ਪੁੰਨ ਸਭ ਕੋ ਦੀਨ ਸਬਰਤ ਆਈ,
ਕੜਾ ਪ੍ਰਸ਼ਾਦ ਦੀ ਦੇਗ ਸਾਰਿਆਂ ਨੂੰ ਵਰਤਾ ਦਿੱਤੀ।
ਬਾਹਰੋਂ ਗਏ ਦਰਸ਼ਨੀ ਪਾਰ,
ਉਸ ਤੋਂ ਬਾਅਦ ਜਿੱਥੇ ਦਰਸ਼ਨੀ ਡਿਉੜੀ ਦਰਵਾਜਾ ਹੈ ਉੱਥੇ ਜਾ ਪਹੁੰਚੇ ਹਨ।
ਨਮਰ ਭਏ ਸੋਢੀ ਸਿਰ ਮੋਰ,
ਦਰਸ਼ਨੀ ਡਿਉੜੀ ਅੱਗੇ ਖੜ ਕੇ ਹਰਿਮੰਦਰ ਸਾਹਿਬ ਦੇ ਸਨਮੁਖ ਫਿਰ ਇੱਥੇ ਸਿਰ ਮੋਰ ਨੀਵੇਂ ਹੋਏ ਇੱਥੇ ਸਿਰ ਝੁਕਾਇਆ ਹੈ।
ਪੁੰਨ ਪਹੁੰਚੇ ਦਰਬਾਰ ਅਗਾਰੀ,
ਦਰਸ਼ਨੀ ਡਿਉੜੀ ਤੋਂ ਲੰਘਦੇ ਹੋਏ ਦਰਬਾਰ ਸਾਹਿਬ ਵਿਖੇ ਜਾ ਪਹੁੰਚੇ।
ਸਨਮੁਖ ਹੋਏ ਬੰਦਨਾ ਧਾਰੀ,
ਸਾਹਮਣੇ ਹੋ ਕੇ ਨਮਸਕਾਰ ਕੀਤੀ ਹੈ ਮੱਥਾ ਟੇਕਿਆ।
ਤੀਨ ਪ੍ਰਕਰਮਾ ਫਿਰ ਚੌਹ ਬਾਰੀ,
ਇਸ ਤਰ੍ਹਾਂ ਕਹਿੰਦੇ ਚਾਰ ਵਾਰੀ ਫਿਰ ਕੇ ਪ੍ਰਕਰਮਾ ਵੀ ਕੀਤੀਆਂ। ਗੁਰੂ ਕਲਗੀਧਰ ਜੀ ਨੇ ਪੰਜ ਪ੍ਰਕਰਮਾ ਕਰਨ ਲਈ ਆਗਿਆ ਕੀਤੀ ਸੀ।
ਦਰਸ਼ਨ ਦਰਸ ਪ੍ਰਮੋਦਤ ਭਾਰੀ,
ਇਸ ਤਰ੍ਹਾਂ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਕੇ ਪ੍ਰਕਰਮਾ ਕਰਕੇ ਭਾਰੀ ਖੁਸ਼ ਹੋ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ।
ਗੰਗ ਮਾਤ ਕੇ ਸੇਵਕ ਆਏ,
ਇੰਨੇ ਨੂੰ ਮਾਤਾ ਗੰਗਾ ਜੀ ਦੇ ਵੱਲੋਂ ਵੀ ਗੁਰੂ ਕੇ ਮਹਿਲਾਂ ਵਿੱਚੋਂ ਜਿਹੜੇ ਸਿੱਖ ਸੇਵਕ ਆਏ ਹਨ।
ਮਿਲੇ ਧਾਏ ਕਰ ਸਿੱਖ ਸਮਦਾਏ,
ਹੋਰ ਜਿਹੜੇ ਗੁਰੂ ਕੇ ਸਿੱਖ ਬਹੁ ਗਿਣਤੀ ਵੀ ਉਹ ਵੀ ਦੌੜ ਦੌੜ ਕੇ ਆ ਮਿਲੇ।
ਪਿਖਿਓ ਅਗਾਰੀ ਆਵਤ ਡੋਰਾ,
ਇਸੇ ਤਰ੍ਹਾਂ ਕੀ ਦੇਖ ਰਹੇ ਸਿੱਖ ਸੇਵਕ, ਕਹਿੰਦੇ ਇੱਕ ਡੋਲਾ ਵੀ ਅੱਗੇ ਅੱਗੇ ਆਉਂਦਾ ਦੇਖਿਆ ਗਿਆ ਹੈ।
ਬੂਜਨ ਕਰਿਓ ਆਏ ਕਿਤ ਓਰਾ,
ਇਹ ਜਿਹੜੇ ਮਾਤਾ ਗੰਗਾ ਦੇ ਸਿੱਖ ਸੇਵਕ ਉਹਨਾਂ ਨੇ ਪੁੱਛਣਾ ਕੀਤਾ ਵੀ ਇਹ ਡੋਲਾ ਕਿਸ ਪਾਸੇ ਤੋਂ ਆ ਰਿਹਾ ਹੈ।
ਜੋ ਸਿੱਖ ਜਾਣਤ ਤਿੰਨ ਹੈ ਬਤਾਇਆ,
ਗੁਰੂ ਕੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਆ ਰਹੇ ਸੀ, ਜਾਣਦੇ ਸੀ, ਉਹਨਾਂ ਨੇ ਦੱਸਿਆ ਹੈ।
ਇਹ ਡੋਰਾ ਸ੍ਰੀ ਸਤਿਗੁਰ ਲਿਆਇਓ,
ਜਿਹੜਾ ਡੋਲਾ ਹੈ ਨਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਤੋਂ ਲੈ ਕੇ ਆਏ।
ਕਾਜੀ ਕੀ ਤਨਜਾ ਬੜ ਭਾਗਨ,
ਸਿੱਖੋ ਜਿਹੜੀ ਕਾਜੀ ਰੁਸਤਮ ਰਾਏ ਦੀ ਲੜਕੀ ਹੈ ਬਹੁਤ ਵੱਡੇ ਭਾਗਾਂ ਵਾਲੀ ਸੀ।
ਗੁਰ ਤਨ ਸੋ ਹੋਈ ਅਨੁਰਾਗਨ,
ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਮੀਆਂ ਮੀਰ ਦੀ ਸੰਗਤ ਕਰਕੇ ਬਾਣੀ ਪੜ੍ਹ ਕੇ ਇਸ ਤਰ੍ਹਾਂ ਬੜੀ ਪ੍ਰੇਮਣ ਪਿਆਰੀ ਹੋ ਗਈ ਆ ਗੁਰੂ ਘਰ ਦੀ।
ਧਾਏ ਗਏ ਸ੍ਰੀ ਗੰਗਾ ਪਾਸ,
ਜਿਹੜੇ ਕੋਈ ਸਿੱਖ ਸਨ ਇਹੋ ਜਿਹੀ ਗੱਲ ਸੁਣ ਕੇ ਦੌੜਦੇ ਮਾਤਾ ਗੰਗਾ ਜੀ ਕੋਲ ਚਲੇ ਗਏ।
ਸਰਬ ਭਾਰਤਾ ਕੀ ਨ ਪ੍ਰਕਾਸ਼,
ਸਾਰੀ ਜਿਹੜੀ ਗੱਲਬਾਤ ਹੈ ਮਾਤਾ ਗੰਗਾ ਜੀ ਨੂੰ ਦੱਸ ਦਿੱਤੀ ਹੈ।
ਸੁਣਤ ਮਾਤ ਨੇ ਰਿਸ ਉਪਜਾਈ,
ਮਾਤਾ ਜੀ ਨੇ ਸੁਣ ਕੇ ਨਕਜਾ ਚੜਾਇਆ ਗੁੱਸਾ ਪੈਦਾ ਕੀਤਾ।
ਪੁੱਤਰ ਕਹਾ ਕਰਤੂਤ ਉਪਾਈ,
ਇਹ ਮੇਰੇ ਪੁੱਤਰ ਨੇ ਕੀ ਇਹੋ ਜੀ ਕਰਨੀ ਕੀਤੀ ਹੈ, ਤੁਰਕਣੀ ਕਿਵੇਂ ਲੈ ਆਏ।
ਇਤਨੇ ਮੈਂ ਸ੍ਰੀ ਹਰਗੋਬਿੰਦ,
ਇੰਨੇ ਹੀ ਸਮੇਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
ਆਏ ਕਰੀ ਬੰਧਨ ਕਰ ਬੰਦ,
ਹੱਥ ਜੋੜ ਕੇ ਆ ਕੇ ਮਾਤਾ ਗੰਗਾ ਜੀ ਨੂੰ ਮੱਥਾ ਟੇਕ ਦਿੱਤਾ ਹੈ।
ਬਹੁ ਸਨੇਹ ਤੇ ਨਿਕਟ ਬਿਠਾਏ,
ਮਾਤਾ ਗੰਗਾ ਜੀ ਨੇ ਬੜਾ ਪ੍ਰੇਮ ਮੋਹ ਕਰਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਕੋਲ ਜੇ ਨੇੜੇ ਜੇ ਕਰਕੇ ਬਿਠਾਇਆ।
ਮਸਤਕ ਸੁੰਗਤ ਪਿਆਰ ਵਧਾਏ,
ਇਸ ਤਰ੍ਹਾਂ ਮੱਥਾ ਚੁੰਮ ਰਹੇ ਆ, ਬੜਾ ਪ੍ਰੇਮ ਪਿਆਰ ਵਧਾ ਰਹੇ।
ਸੁਣੋ ਪੁੱਤਰ ਇਹ ਕਿਆ ਤੁਮ ਕੀਨਾ,
ਉਦੋਂ ਬਾਅਦ ਮਾਤਾ ਜੀ ਬੋਲੇ ਸੁਪੁੱਤਰ ਸੁਣੋ ਆ ਤੁਸੀਂ ਕੀ ਕਰ ਦਿੱਤਾ,
ਜਿਸ ਤੇ ਸੁਜਾਸ ਹੋਏ ਜਗ ਹੀਨਾ,
ਕਰਤੱਵ ਕਰਨ ਕਰਕੇ ਸਾਡੀ ਸੋਢ ਵੰਸ਼ ਦਾ ਸੰਸਾਰ ਵਿੱਚੋਂ ਜਸ ਨਾਸ ਹੋ ਜਾਵੇ।
ਤੁਮਰੋ ਉੱਤਮ ਵੰਸ਼ ਵਿਸਾਲਾ,
ਗੁਰੂ ਹਰਗੋਬਿੰਦ ਸਾਹਿਬ ਸਾਜੇ ਤੁਹਾਡਾ ਤਾਂ ਜਿਹੜਾ ਵੰਸ਼ ਹੈ ਸੋਢ ਹੈ, ਸੋਢੀਆਂ ਵਿੱਚੋਂ ਬੜਾ ਉੱਤਮ ਹੈ, ਉੱਚਾ ਹੈ।
ਕੌਣ ਕਰੇ ਇਸ ਭਾਂਤ ਕੁਚਾਲਾ,
ਇਸ ਤਰ੍ਹਾਂ ਦਾ ਜਿਹੜਾ ਇਹ ਕਰਤੱਵ ਹੈ ਦੱਸੋ, ਤੁਹਾਤੋਂ ਬਗੈਰ ਹੋਣ ਪੜਾ ਕੌਣ ਕਰ ਸਕਦਾ ਹੈ।
ਸਭ ਤੇ ਵੱਡ ਸ੍ਰੀ ਨਾਨਕ ਗਾਦੀ,
ਤੁਸੀਂ ਜਾਣਦੇ ਹੋ ਵੀ ਸਾਰਿਆਂ ਤੋਂ ਵੱਡੀ ਜਿਹੜੀ ਗੁਰੂ ਨਾਨਕ ਦੀ ਗੁਰਤਾ ਗੱਦੀ ਹੈ।
ਤਿਸ ਪਰ ਤੁਮ ਥਿਤ ਨਿਤ ਅਹਿਲਾਦੀ,
ਆ ਉਸ ਗੁਰੂ ਨਾਨਕ ਦੇ ਗੱਦੀ ਉੱਪਰ ਕਹਿੰਦੇ ਤੁਸੀਂ ਇਸ ਸਮੇਂ ਟਿਕੇ ਹੋਏ ਆ, ਸਭ ਨੂੰ ਖੁਸ਼ੀਆਂ ਬਖਸ਼ਣ ਵਾਲੇ।
ਆਪਣੀ ਕਿਉ ਨਾ ਪਿਖੀ ਵਡਿਆਈ,
ਪੁੱਤਰ ਤੁਸੀਂ ਆਪਣੀ ਜਿਹੜੀ ਇਹ ਬਹੁਤ ਵੱਡੀ ਵਡਿਆਈ ਉਹ ਕਿਉਂ ਨਾ ਮਾੜੀ ਮੋਟੀ ਵੇਖੀ।
ਕਹਿ ਕਹਾਂ ਸੰਗਤ ਸਮਦਾਈ,
ਜਿਹੜੀਆਂ ਮਰਦੀਆਂ ਸਿੱਖ ਸੰਗਤਾਂ ਵੇਖ ਵੇਖ ਕੇ ਤੁਹਾਨੂੰ ਭਲਾ ਕੀ ਆਖਣਗੀਆਂ।
ਬੇਦੀ ਤਹਿਣ ਜੋ ਭੱਲਿਆਂ ਬੰਸ, ਆ
ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਬੇਦੀਆਂ ਦੀ ਬੰਸ ਦੇ ਸਾਹਿਬਜ਼ਾਦੇ ਹੈ, ਹੋਰ ਜਿਹੜੇ ਗੁਰੂ ਅੰਗਦ ਸਾਹਿਬ ਦੀ ਤੇਹਣ ਬੰਸ ਵਿੱਚੋਂ ਹੈ, ਗੁਰੂ ਅਮਰਦਾਸ ਸਾਹਿਬ ਜੀ ਦੀ ਭੱਲਿਆਂ ਦੀ ਬੰਸ ਤੋਂ ਸਾਹਿਬਜ਼ਾਦੇ ਹੈ।
ਕੁੱਲ ਸੋਢਣ ਸਭ ਕੋ ਅਵਤਾਂਸ਼,
ਹੋਰ ਜਿਹੜੇ ਸੋਢੀਆਂ ਦੇ ਕੁੱਲ ਦੇ ਜਿੰਨੇ ਵੀ ਕੋਈ ਸ਼੍ਰੋਮਣੀ ਸਿਰਮੋਟ ਹਨ ਉਹ ਭਲਾ ਤੁਹਾਨੂੰ ਕੀ ਆਖਣਗੇ।
ਕਿਆ ਨਹਿ ਨਿੰਦਾ ਕਰ ਹੈ ਤੁਮਾਰੀ,
ਤੁਰਕਣੀ ਜੀ ਲਿਆਂਦੀ ਵੇਖ ਕੇ ਕੀ ਉਹ ਤੁਹਾਡੀ ਨਿੰਦਿਆ ਨਹੀਂ ਕਰਨਗੇ, ਤੁਹਾਡੀ ਭੰਡੀ ਨਹੀਂ ਕਰਨਗੇ।
ਮਹਾ ਅਨੁਚਿਤ ਰੀਤ ਕੁਤਾਰੀ,
ਤਾਂ ਬੜੀ ਤੁਸੀਂ ਬਹੁਤ ਹੀ ਕਹਿੰਦੇ ਅਯੋਗ ਜੀ ਮਾੜੀ ਜੀ ਨੀਤੀ ਜੀ ਧਾਰਨ ਕੀਤੀ, ਮਾੜਾ ਕੀਤਾ ਹੈ।
ਪਿਤਾ ਤੁਮਾਰੋ ਸ਼ਾਂਤ ਸੁਭਾਉ,
ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਜਿਹੜੇ ਪਿਤਾ ਗੁਰੂ ਅਰਜਨ ਦੇਵ ਜੀ ਕਿੰਨੇ ਸ਼ਾਂਤ ਸੁਭਾਅ ਵਾਲੇ ਸੀ।
ਪੀਰ ਮੀਰ ਰਾਖ ਜਿਨ ਪਾਉ,
ਇਹਨਾਂ ਦਾ ਜਿਹੜਾ ਅਦਬ ਸਤਿਕਾਰ ਹੈ, ਪਾਤਸ਼ਾਹ ਵੀ ਰੱਖਦੇ ਸੀ, ਮੁਸਲਮਾਨਾਂ ਦੇ ਪੀਰ ਵੀ ਰੱਖਦੇ ਸੀ।
ਜਗ ਮਹਿ ਤੁਮ ਸਭ ਕੇ ਸਿਰ ਮੋਰ,
ਇਸ ਸਮੇਂ ਇਹ ਸੁਪੁੱਤਰ ਸੰਸਾਰ ਦੇ ਵਿੱਚ ਅੱਜ ਤੁਸੀਂ ਸਭ ਤੋਂ ਸ਼੍ਰੋਮਣੀ ਹੋ।
ਨਹੀਂ ਮਨਿੰਦ ਹੋਤ ਕੋ ਔਰ,
ਇਸ ਤਰਫ ਤਾਂ ਕੋਈ ਹੋਰ ਦੁਨੀਆਂ ਵਿੱਚ ਅੱਜ ਹੋ ਨਹੀਂ ਸਕਦਾ ਹੈ।
ਇਸ ਕੁਕਰਮ ਕੋ ਕੈਸੇ ਕੀ ਨਸ,
ਮਾੜਾ ਜਿਹਾ ਕਰਮ ਇਹ ਤੁਸੀਂ ਕਿਸ ਤਰ੍ਹਾਂ ਕਰਕੇ ਕਰ ਲਿਆ, ਕਿਹਨੇ ਇਸ ਪਾਸੇ ਤੁਹਾਨੂੰ ਪ੍ਰੇਰਤਾ।
ਕਿਸ ਕੀ ਨਹੀਂ ਜਿਠਾਈ ਚੀਨਸ,
ਨਾ ਹੋਰ ਸੋਢ ਵੰਸ਼ੀਆਂ ਦੀ ਕਿਸੇ ਦੀ ਮਹਿਮਾ ਵਡਿਆਈ ਤੁਸੀਂ ਮਾੜੀ ਮੋਟੀ ਵੀ ਨਹੀਂ ਜਾਣੀ ਹੈ।
ਸ੍ਰੀ ਹਰਗੋਬਿੰਦ ਸੁਣ ਕਰ ਬੈਨ,
ਮਾਤਾ ਗੰਗਾ ਜੀ ਤੋਂ ਇਸ ਤਰ੍ਹਾਂ ਦੇ ਵਚਨ ਜੇ ਸੁਣ ਕੇ ਹੋਏ,
ਜਨਨੀ ਤੇ ਕਰ ਨੀਚੇ ਨੈਣ,
ਮਾਤਾ ਗੰਗਾ ਜੀ ਤੋਂ ਨੇਤਰ ਜੇ ਤਾਂ ਨੀਵੇਂ ਕਰ ਲਏ।
ਕਹਿਤ ਭਏ ਹਮਰੇ ਬਸ ਨਾਹੀਂ।
ਫਿਰ ਕਹਿਣ ਲੱਗੇ ਮਾਤਾ ਗੰਗਾ ਜੀ ਆ ਸਾਡੇ ਬਸ ਦੀ ਗੱਲ ਤਾਂ ਹੈ ਨਹੀਂ ਹੈ,
ਹੁਤੀ ਜੇ ਬਸ ਤੋ ਕਰਤੇ ਕਾਹੀ।
ਸਾਡੇ ਬਸ ਦੀ ਗੱਲ ਹੁੰਦੀ ਫਿਰ ਅਸੀਂ ਕਿਉਂ ਭੁਲਾ ਕਰਦੇ।
ਬਲੀ ਪੁਰਖ ਨੇ ਇਮ ਕਰਵਾਇਓ,
ਜਿਹੜਾ ਬਲੀ ਪੁਰਖ ਨਾ ਬਾਬਾ ਬੁੱਢਾ ਸਾਹਿਬ ਜੀ ਇਹਨੇ ਬਚਨ ਕਹਿ ਕੇ ਸਾਥੋਂ ਇਹ ਮੱਲੋ ਮੱਲੀ ਕੰਮ ਕਰਵਾਇਆ ਹੈ।
ਕੀਏ ਵਿਚਾਰ ਕੁਛ ਬਸ ਨਾ ਬਸਾਇਓ,
ਬੈਠਿਆਂ ਵਿਚਾਰ ਕਰਿਆ ਵੀ ਇਹ ਕੀ ਕੱਢਿਆ ਇਹਨੇ ਤੇ ਕੀ ਕਰਾਂਗੇ, ਕੋਈ ਬਸ ਹੀ ਨੀ ਚੱਲਿਆ ਹੈ।
ਇਹ ਕਾਰਜ ਕੋ ਕੀਨ ਲਚਾਰ।
ਮਾਤਾ ਜੀ ਸੱਚ ਕਹਿੰਦੇ ਆ, ਬਾਬਾ ਬੁੱਢਾ ਸਾਹਿਬ ਦੇ ਬਚਨ ਕਹਿਣ ਕਰਕੇ ਕੰਮ ਨੇ ਸਾਨੂੰ ਕਹਿੰਦੇ ਬੜਾ ਬੇਬਸ ਜਾ ਕਰ ਛੱਡਿਆ।
ਬਹੁ ਅਸਮੰਜਸ ਰਹੇ ਵਿਚਾਰ,
ਵਿਚਾਰ ਰਹੇ ਵੀ ਗੱਲ ਤਾਂ ਬੜੀ ਉਲਟੀ ਫੋਟੀ ਜੀ, ਕੀ ਕਰੀਏ ਹੁਣ, ਇਹ ਬਾਬੇ ਬੁੱਢੇ ਨੇ ਕਹਿ ਦਿੱਤਾ ਹੁਣ ਪੂਰਾ ਕਰਨਾ, ਕੋਈ ਔਖਾ ਰਹੇ ਸੌਖਾ ਰਹੇ।
ਇਮ ਕਹਿ ਦੂਸ਼ਣ ਹੋਏ ਚੱਲ ਆਏ।
ਹਾਂ, ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਸੱਚੀ ਸੱਚ ਕਹਿ ਕੇ ਵੀ ਇਹ ਤਾਂ ਜਿਵੇਂ ਤੁਹਾਨੂੰ ਕਿਹਾ ਸੀ ਗੁਰੂ ਕਿਆ ਭਜਣਾ ਕਿਧਰਾਂ ਪਏ ਆ, ਤੁਸੀਂ ਭਜੇ ਸੀ ਇਨਸਾਨੋਂ ਕਿਹਾ ਸੀ ਅਸੀਂ ਕਰਕੇ ਆਏ।
ਪੁਨ ਡੋਰਾ ਮਹਿਲੀ ਪਹੁੰਚਾਏ।
ਇਸ ਤਰ੍ਹਾਂ ਕਹਿ ਕੇ ਜਿਹੜਾ ਮਾਤਾ ਦਾ ਡੋਰਾ ਜਾ ਉਹ ਗੁਰੂ ਕੇ ਮਹਿਲਾਂ ਵੱਲ ਨੂੰ ਭੇਜਿਆ।
ਖੰਗ ਬਿਲੋਕਤ ਰਿਸ ਉਪਜਾਈ।
ਮਾਤਾ ਗੰਗਾ ਜੀ ਨੇ ਦੇਖਦਿਆਂ ਬੜਾ ਗੁੱਸਾ ਜਿਹਾ ਪੈਦਾ ਕੀਤਾ।
ਇਸ ਕੋ ਮੇਲ ਨਹੀਂ ਇਸ ਥਾਈ।
ਰਤਾ ਵੀ ਇਹ ਜਿਹੜਾ ਮੁਸਲਮਾਨ ਨੀ ਇੱਥੇ ਗੁਰੂ ਘਰ ਦੇ ਵਿੱਚ ਨੀ, ਇਹਦਾ ਮੇਲ ਜੋਲ ਹੋਵੇ ਇੱਥੇ ਨੀ ਇਹ ਰਹਿ ਸਕਦੀ।
ਮਹਾਂ ਕੁਜਸ ਇਹ ਕੋ ਘਰ ਰਾਖੇ।
ਇਹਨੂੰ ਗੁਰੂ ਕੇ ਮਹਿਲਾਂ ਵਿੱਚ ਰੱਖਿਆ, ਸਾਡਾ ਤਾਂ ਬਹੁਤ ਭੰਡੀ ਪ੍ਰਚਾਰ ਰੱਖੀ ਹੋਏਗੀ।
ਚੱਲੀ ਜਾਹ ਜਿੱਤ ਹੋਇ ਅਭਿਲਾਖੇ।
ਕਹਿੰਦੇ ਕੌਲਾਂ ਕੁਲਾਂ ਜਿੱਧਰ ਖਾਹਿਸ਼ਾ ਹੈਗੀ ਉੱਧਰ ਚਲੀ ਜਾਵੇ, ਮੈਂ ਨੀ ਇਹਨੂੰ ਬਣ ਦਿੰਦੀ।
ਸ੍ਰੀ ਗੰਗਾ ਨੇ ਦੀਨ ਜਵਾਬ।
ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਕਹਿੰਦੇ ਸੱਚ ਰੂਪ ਦੇ ਵਿੱਚ ਜਵਾਬ।
ਸੁਧ ਆਈ ਗੁਰ ਨਿਕਟ ਸ਼ਿਤਾਬ।
ਗੁਰਸਿੱਖਾਂ ਰਾਹੀਂ ਝੱਟ ਪੱਟ ਮਤ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਵੀ ਖਬਰ ਆ ਗਈ।
ਪੈੜਾ ਦੇਖਿਓ ਖਰੋ ਅਗਾਰੀ।
ਆਸ ਮੇਰੇ ਭਾਈ ਪੈੜਾ ਗੁਰਸਿੱਖ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਵੀ ਅੱਗੇ ਖੜੋਤਾ ਹੋਇਆ ਹੈ।
ਕਰ ਸਮੀਪ ਕੋ ਗਿਰਾ ਉਚਾਰੀ।
ਆਵਾਜ਼ ਜੀ ਮਰ ਕੇ ਉਹਨੂੰ ਨੇੜੇ ਕਰ ਲਿਆ ਹੈ ਤੇ ਹੌਲੀ ਦੇਖ ਕੇ ਉਸਨੂੰ ਬਲ ਕਹੀ ਹੈ।
ਦੱਖਣ ਦਿਸ਼ ਸ੍ਰੀ ਅੰਮ੍ਰਿਤਸਰ ਤੇ।
ਮਹਾਰਾਜ ਕਹਿੰਦੇ ਭਾਈ ਪੈੜਾ ਆ ਜਿਹੜਾ ਸ੍ਰੀ ਅੰਮ੍ਰਿਤਸਰ ਵਰਨ ਉਹ ਤੋਂ ਦੱਖਣ ਦੀ ਤਰਫ ਨੂੰ ਤੂੰ ਦੇਖ।
ਪਿਖੋ ਸੁਥਾਲ ਸਮੀਪ ਬਟ ਤਰ ਤੇ।
ਕਹਿੰਦੇ ਉਹ ਵੱਡਾ ਸਾਰਾ ਜਿਹੜਾ ਦਰਖਤ ਉਹਦੇ ਹੇਠ ਕੋਈ ਸੋਹਣਾ ਥਾਂ ਤੂੰ ਦੇਖ।
ਤਹਿ ਤੰਬੂ ਕੋ ਦੇਹ ਲਗਵਾਏ।
ਉੱਥੇ ਵੀ ਦਰਖਤ ਦੇ ਹੇਠਾਂ ਕੋਈ ਚੰਗਾ ਵਧੀਆ ਤੰਬੂ ਜਾ ਲਗਵਾ ਦੇ।
ਡੋਰੇ ਕੋ ਡੇਰਾ ਕਰਵਾਏ।
ਜਿਹੜਾ ਆਪਾਂ ਡੋਲਾ ਲੈ ਕੇ ਆਏ ਉਹਦਾ ਤੰਬੂ ਜਾ ਵਸਣ ਜਾ ਉੱਥੇ ਕਰਵਾ ਦੇ ਵੱਖਰਿਆਂ।
ਹੋਤ ਪ੍ਰਾਤ ਕਾਰੀ ਗਰ ਗਨ ਕੋ।
ਕੱਲ ਨੂੰ ਜਦੋਂ ਸਵੇਰ ਹੋ ਗਏ ਬਹੁਤੇ ਮਿਸਤਰੀ ਜੇ ਲਾ ਕੇ।
ਦੇਹੋ ਲਗਾਏ ਕਰ ਲੇਹ ਸਦਨ ਕੋ।
ਬਹੁਤੇ ਲਗਾ ਕੇ ਕਹਿੰਦੇ ਛੇਤੀ ਛੇਤੀ ਜਿਹੜਾ ਮਕਾਨ ਜਾ ਤਿਆਰ ਕਰਾ ਦੇਣ ਬਣਵਾ ਦੇ।
ਤੂਰਨ ਬਨ ਹੈ ਬਿਲਮ ਹੋਏ ਨਾਹੀ।
ਛੇਤੀ ਉਹ ਮਕਾਨ ਬਣ ਜਾਣਾ ਚਾਹੀਦੇ, ਇਹਦੇ ਵਿੱਚ ਢਿੱਲ ਮੱਠ ਦੇਰੀ ਨੀ ਹੁਣ ਚਾਹੀਦੀ।
ਸਰਬ ਵਸਤ ਪਹੁੰਚਾਵਹ ਪਾਹੀ।
ਫਿਰ ਜਿਹੜੇ ਘਰ ਦੇ ਵਿੱਚ ਕੋਈ ਵਸਤੂ ਚਾਹੀ ਚਾਹੀਦੀ ਹੈ ਭਾਈ ਪੈੜਾ ਜੀ ਤੋਂ ਹੀ ਸਾਰੀ ਛੇਤੀ ਪਹੁੰਚਾ ਦੇਣੀ ਹੈ।
ਇਸਤਰੀ ਕਿਤਕ ਨਿਕਟ ਤਿਸ ਰਹਿ।
ਆਏ ਜਿਹੜੇ ਮਾਤਾ ਕੌਲਾਂ ਜੀ ਇਹਨਾਂ ਦੀ ਰੱਖਿਆ ਕਰਨ ਵਾਸਤੇ ਸਹਾਇਤਾ ਕਰਨ ਵਾਸਤੇ ਕੁਝ ਮਾਈਆਂ ਬੀਬੀਆਂ ਵੀ ਇਹਨਾਂ ਦੇ ਕੋਲ ਰਹਿਣ ਲੱਗ ਪੈਣ।
ਹੋਏ ਅਨੁਸਾਰ ਕਰਹਿ ਜਿਮ ਕਹਿ।
ਕਹਿ ਰਹੇ ਹੈ ਕਹਿੰਦੇ ਉਸੇ ਤਰ੍ਹਾਂ ਸਾਰੇ ਅਨੁਸਾਰੀ ਹੋ ਕੇ ਉਹ ਕਰਨ ਕਰਨ।
ਹੁਕਮ ਪਾਏ ਕਰ ਤੂੰ ਦੂਸ਼ਣ ਗਯੋ।
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਪਾ ਕੇ ਭਾਈ ਪੈੜਾ ਜੀ ਬੜੀ ਛੇਤੀ ਗਿਆ ਹੈ।
ਕਾਜ ਜਥੋ ਚਿਤ ਕਰਤ ਸੋ ਪਾਇਓ।
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਦਾ ਕਰਤੱਬੇ ਨੇ ਕਰਿਆ, ਮਕਾਨ ਤਿਆਰ ਕਰਵਾਇਆ ਹੈ।
ਦੋਹਰਾ ਸ੍ਰੀ ਗੁਰ ਬਾਸੇ ਮਹਿਲ ਨਿਜ।
ਇਸ ਤਰ੍ਹਾਂ ਸਮਤ ਹੋਈ ਗਈ ਹੈ। ਇਹ ਇਤਿਹਾਸ ਅੰਸੂ ਇੱਥੇ ਪੂਰਾ ਹੋਇਆ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਕੋਈ ਪੱਕੇ ਤੌਰ 'ਤੇ ਫਿਰ ਵਸੇ, ਯਾਨੀ ਇੱਥੇ ਰਹਿਣ ਲੱਗ ਪਏ। ਜਦੋਂ ਆਏ ਸੀ ਆਉਣ ਦੀ ਖੁਸ਼ੀ ਵਿੱਚ ਜਿਵੇਂ ਦੀਪਮਾਲਾ ਕੀਤੀ ਗਈ, ਦੀਵੇ ਜਗਾਏ ਗਏ ਸਾਰੇ ਸ਼ਹਿਰ ਵਿੱਚ, ਅੰਮ੍ਰਿਤ ਸਰੋਵਰ ਦੇ ਕਿਨਾਰੇ ਅਤੇ ਹਰਿਮੰਦਰ ਸਾਹਿਬ, ਇਸ ਤਰ੍ਹਾਂ ਸਤਿਗੁਰੂ ਦੇ ਆਉਣ ਕਰਕੇ ਦੀਵੇ ਜਗਾ ਕੇ ਖੁਸ਼ੀਆਂ ਮਨਾਈਆਂ ਗਈਆਂ। ਉਹ ਜਿਹੜਾ ਪ੍ਰਸੰਗ ਕੱਲ੍ਹ ਦੇ ਸਮੇਂ ਵਿੱਚ ਆ ਜਾਏਗਾ, ਜਿੱਥੋਂ ਇਹ ਅਸੀਂ ਜਾਣਾਂਗੇ ਵੀ ਜਿਹੜਾ ਹੁਣ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ ਜਿਹੜੀ ਦੀਵਾਲੀ ਹੈ ਗੁਰਸਿੱਖਾਂ ਵਿੱਚ, ਉੱਥੇ ਦੀਵੇ ਜਗਾ ਕੇ ਬੜੀ ਚੜ੍ਹਦੀ ਕਲਾ ਵਿੱਚ ਮਨਾਈ ਜਾਂਦੀ ਹੈ। ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਉੱਥੇ ਇਹ ਪੱਕੇ ਤੌਰ 'ਤੇ ਯਾਦਾਸ਼ਤ ਵਜੋਂ ਘਰਾਂ ਘਰਾਂ ਵਿੱਚ, ਜਿੱਥੇ ਗੁਰੂ ਕੇ ਸਿੱਖ ਹੈ ਉਹ ਗੁਰੂ ਕੇ ਅਸਥਾਨਾਂ 'ਤੇ ਜਾ ਕੇ ਦੀਵੇ ਜਗਾ ਕੇ ਘਰਾਂ ਵਿੱਚ ਜਗਾ ਕੇ ਇਸ ਦਿਹਾੜੇ ਨੂੰ ਖੁਸ਼ੀ ਭਰਿਆ ਮਨਾਉਂਦੇ ਹੈ। ਉਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸੁਣ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ।
ਇਸਤਰੀ ਕਿਤਕ ਨਿਕਟ ਤਿਸ ਰਹਿ, ਹੋਏ ਅਨੁਸਾਰ ਕਰਹਿ ਜਿਮ ਕਹਿ, ਹੁਕਮ ਪਾਏ ਕਰ ਤੂਰਨ ਗਇਓ, ਕਾਜ ਜਥੋ ਚਿਤ ਕਰਤ ਸੋ ਭਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸਰ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ।